ਪਿੱਛੋਂ ਕਿਸੇ ਨੇ ਰੋਣਾ ਨਹੀਂ, ਵੈਰਾਗ ਨਹੀਂ ਕਰਨਾ, ਬਲਕਿ ਭਜਨ ਕੀਰਤਨ ਕਰਨਾ। ਅੰਤੇ ਸਤਿਗੁਰੂ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਉ। ਕੇਸੋ ਗੋਪਾਲ ਪੰਡਿਤ ਸਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀਉ। ਇਹ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਆਪਣੇ ਪਰਿਵਾਰ ਨੂੰ ਜੋਤੀ ਜੋਤ ਸਮਾਨ ਵੇਲੇ ਦਿੱਤਾ ਹੈ। ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬਾਬਾ ਮੋਹਰੀ ਜੀ ਪੁੱਛਦੇ ਹਨ, ਇਹ ਪਿਤਾ ਜੀ ਸਾਨੂੰ ਕਿਰਪਾ ਕਰਕੇ ਇਹ ਦੱਸੋ ਵੀ ਅਸੀਂ ਗ੍ਰਿਸ਼ਤੀ ਹਾਂ, ਬਾਲ ਬੱਚਿਆਂ ਵਾਲੇ ਹਾਂ, ਸਾਡੇ ਅੱਗੇ ਪੁੱਤਰ ਪੋਤੇ ਹਨ, ਇਹ ਸਾਰੇ ਪਰਿਵਾਰ ਦਾ ਗੁਜ਼ਾਰਾ ਵਿਹਾਰ ਕਿਵੇਂ ਚਲਾਈਏ, ਗ੍ਰਿਸ਼ਤੀ ਦਾ ਧਰਮ ਕੀ ਹੈ, ਗ੍ਰਿਸ਼ਤੀ ਨੂੰ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ, ਇਹ ਵੀ ਕਿਰਪਾ ਕਰਕੇ ਦੱਸੋ। ਤਾਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਵਿਹਾਰ ਦੀ ਗੱਲ ਵੀ ਆਪਣੇ ਬੱਚਿਆਂ ਨਾਲ ਕਰ ਰਹੇ ਹਨ, ਕਿਉਂਕਿ ਗੁਰੂ ਸਾਰੇ ਪੱਖਾਂ ਤੋਂ ਉਪਦੇਸ਼ ਦਿੰਦਾ ਹੈ। ਗੁਰੂ ਸਾਹਿਬ ਜੀ ਦੀ ਬਾਣੀ ਸਾਨੂੰ ਇਹ ਲੋਕ ਸੁਖੀਏ ਅਤੇ ਪਰਲੋਕ ਸੁਹੇਲੇ ਬਣਨ ਦਾ ਢੰਗ ਦੱਸਦੀ ਹੈ। ਇਹ ਸੰਸਾਰ ਵਿੱਚ ਕਿਵੇਂ ਰਹਿਣਾ ਅਤੇ ਪਰਲੋਕ ਵਿੱਚ ਸਾਡੀ ਰੂਹ ਦਾ ਕਲਿਆਣ ਕਿਵੇਂ ਹੋਣਾ ਹੈ। ਇਹ ਨਹੀਂ ਵੀ ਗੱਲਾਂ ਮਹਾਰਾਜ ਨੇ ਇਸ ਦੁਨੀਆਂ ਦੀ ਗੱਲ ਦੱਸੀ, ਇਹ ਵੀ ਨਹੀਂ ਕਿ ਪਰਲੀ ਦੱਸੀ, ਦੋਵੇਂ ਦੱਸੀਆਂ। ਇੱਥੋਂ ਦਾ ਵੀ ਦੱਸਿਆ ਵਿਹਾਰ ਕਿਵੇਂ ਜੀਵਨ ਵਿੱਚ ਵਿਚਰਨਾ ਹੈ ਅਤੇ ਜਾਣਾ ਕਿੱਥੇ ਹੈ ਪਰਮੇਸ਼ਰ ਕੋਲ, ਉਹ ਵੀ ਮਹਾਰਾਜ ਨੇ ਸਾਰੀ ਗੱਲ ਦੱਸੀ। ਆਖੋ ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰਕੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਬਿਨ ਮਾਇਆ ਸਿਧ ਹੋਏ ਨਾ ਸਾਰੇ।
ਮਹਾਰਾਜ ਕਹਿੰਦੇ ਪੁੱਤਰ, ਜਿਹੜੀ ਵੀ ਮਾਇਆ ਦਾ ਵਿਹਾਰ ਹੈ ਉਹ ਵੀ ਗੁਰੂ ਕੇ ਸਿੱਖਾਂ ਨੇ ਕਰਨਾ। ਬਾਬਾ ਮੋਹਰੀ ਜੀ ਪੁੱਛ ਰਹੇ ਨੇ ਕਿ ਪਿਤਾ ਜੀ, ਮਾਇਆ ਤੋਂ ਬਿਨਾਂ ਸੰਸਾਰ ਦੇ ਕੰਮ ਨਹੀਂ ਚੱਲਦੇ। ਜੇ ਕਿਰਤ ਕਰਦੇ ਹਾਂ ਤਾਂ ਵਿਹਾਰ ਚੱਲਦਾ ਹੈ, ਲੈਣ ਦੇਣ ਚੱਲਦਾ ਹੈ, ਰੋਟੀ ਕੱਪੜਾ ਮਕਾਨ ਇਹ ਤਾਂ ਜ਼ਰੂਰੀ ਚੀਜ਼ਾਂ ਨੇ, ਸਾਨੂੰ ਚਾਹੀਦੀਆਂ ਨੇ, ਮਾਇਆ ਤੋਂ ਬਿਨਾਂ ਕੋਈ ਵੀ ਚੀਜ਼ ਨਹੀਂ ਹੁੰਦੀ। ਜੇ ਕੰਮ ਨਾ ਕਰੀਏ, ਕੋਈ ਵਪਾਰ, ਕੋਈ ਖੇਤੀਬਾੜੀ, ਕੋਈ ਦੁਕਾਨਦਾਰੀ, ਕੋਈ ਨੌਕਰੀ, ਕੋਈ ਨਾ ਕੋਈ ਕੰਮ ਕਰਨਾ ਪੈਂਦਾ, ਤਾਂ ਹੀ ਮਾਇਆ ਆਉਂਦੀ ਹੈ। ਬਿਨਾਂ ਕੰਮ ਕੀਤਿਆਂ ਦੇ ਕੋਈ ਪੈਸਾ ਨਹੀਂ ਦਿੰਦਾ, ਕੋਈ ਮਾਇਆ ਨਹੀਂ ਮਿਲਦੀ। ਹਾਂਜੀ, ਹੇ ਪਿਤਾ ਜੀ, ਸਾਨੂੰ ਦੱਸੋ ਸਾਡਾ ਗੁਜ਼ਾਰਾ ਕਿਵੇਂ ਚੱਲੇਗਾ, ਅਸੀਂ ਕਿਹੜਾ ਕੰਮ ਕਰੀਏ ਕਿ ਸਾਡਾ ਪਰਿਵਾਰ ਰੋਟੀ ਖਾਂਦਾ ਰਹੇ। ਹਾਂਜੀ, ਮਹਾਰਾਜ ਕਹਿੰਦੇ ਪੁੱਤਰ ਮੋਹਰੀ, ਜਿੰਨਾ ਵੀ ਮੇਰਾ ਪਰਿਵਾਰ ਹੈ, ਮੇਰੇ ਪੋਤਰੇ ਪੜਪੋਤਰੇ, ਗਾਂ ਆਉਣ ਵਾਲੀਆਂ ਪੀੜ੍ਹੀਆਂ, ਮੇਰਾ ਤੁਹਾਨੂੰ ਹੁਕਮ ਹੈ ਵੀ ਜਿਹੜਾ ਵੀ ਕੰਮ ਕਰੋ ਧਰਮ ਦਾ ਕਰੋ, ਕੋਈ ਠੱਗੀ ਹੇਰਾ ਫੇਰੀ ਵਾਲਾ ਕੰਮ ਨਾ ਕਰੋ। ਉਹ ਕੰਮ ਦੇ ਵਿੱਚ ਇਹ ਨਾ ਹੋਵੇ ਵੀ ਕਿਸੇ ਨਾਲ ਆਪਾਂ ਧੋਖਾ ਕਰੀਏ, ਕਿਸੇ ਦੀ ਕੋਈ ਚੀਜ਼ ਨੂੰ ਆਪਾਂ ਕਿਸੇ ਛਾਲ ਨਾਲ ਪੈਸਾ ਕਮਾਈਏ, ਹੇਰਾ ਫੇਰੀ ਨਾਲ, ਇੱਦਾਂ ਨਾ ਕਰੋ। ਜੋ ਵੀ ਕਰਨਾ ਹੈ ਉਹ ਧਰਮ ਦੀ ਕਿਰਤ ਕਰੋ। ਮਹਾਰਾਜ ਕਹਿੰਦੇ ਧਰਮ ਦੀ ਕਿਰਤ ਨਾਲ ਸਾਰੇ ਕੰਮ ਠੀਕ ਹੁੰਦੇ ਨੇ, ਸਾਰੇ ਵਿਹਾਰ ਠੀਕ ਹੁੰਦੇ ਨੇ। ਜੇ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਨੂੰ ਮਹਾਰਾਜ ਦੱਸ ਰਹੇ ਨੇ ਮੋਹਰੀ, ਬਾਬਾ ਮੋਹਰੀ ਜੀ ਨੂੰ, ਕਿ ਆਉਣ ਵਾਲੇ ਸਮੇਂ ਵਿੱਚ ਸਦਾ ਵਾਸਤੇ ਗੱਲ ਖਿਆਲ ਰੱਖਣੀ ਹੈ, ਜੇ ਸਾਡੀ ਕੁਲ ਵਿੱਚ ਕੋਈ ਕਸ਼ਟ ਆ ਜਾਵੇ, ਕੋਈ ਸੰਕਟ ਆ ਜਾਵੇ, ਸਾਡੇ ਅੱਗੇ ਅਰਦਾਸ ਕਰਿਆ ਜੇ, ਅਸੀਂ ਸਹਾਇਤਾ ਕਰਨ ਲਈ ਆ ਜਾਵਾਂਗੇ, ਸਾਰੇ ਕੰਮ ਸਰ ਜਾਣਗੇ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋਵੇਗੀ, ਬਿਗੜਨਾ ਕੋ ਲਾਗਤਾ ਗੁਰਪੈ ਅਰਦਾਸ। ਜਦੋਂ ਗੁਰੂ ਅੱਗੇ ਅਰਦਾਸ ਕਰੀਏ ਕੋਈ ਬਿਗੜ ਲੱਗਦਾ ਹੀ ਨਹੀਂ। ਹਾਂਜੀ, ਇਹ ਪੁੱਤਰ ਜੋ ਧਰਮ ਦੀ ਕਿਰਤ ਕਰਦਾ ਹੈ ਉਹਨੂੰ ਗੁਰੂ ਮਹਾਰਾਜ ਆਪ ਸਹਾਈ ਹੁੰਦੇ। ਧਰਮ ਦੀ ਕਿਰਤ ਕਰਨੀ, ਕੰਮ ਕੋਈ ਵੀ ਹੋਵੇ ਉਹ ਹੇਰਾ ਫੇਰੀ ਵਾਲਾ ਕੰਮ ਨਾ ਹੋਵੇ, ਪੈਸਾ ਜਿਹੜਾ ਆਪਣੀ ਮਿਹਨਤ ਦਾ ਜਿਹੜਾ ਵੀ ਹੈ ਵਪਾਰ ਕਰੋ, ਖੇਤੀ ਕਰੋ, ਦੁਕਾਨਦਾਰੀ ਕਰੋ, ਨੌਕਰੀ ਕਰੋ, ਕਿਉਂਕਿ ਚਾਰ ਹੀ ਤਰੀਕੇ ਹੁੰਦੇ ਸਨ, ਹੁਣ ਵੀ ਲਗਭਗ ਉਹੀ ਹੈ, ਉਹਦੇ ਰੂਪ ਬਦਲ ਗਏ ਨੇ। ਪਰ ਇੱਕ ਹੈ ਵਪਾਰ ਕਰਨਾ ਵੱਡੇ ਪੱਧਰ 'ਤੇ, ਕੋਈ ਪਹਿਲਾਂ ਘੋੜਿਆਂ ਦਾ ਵਪਾਰ ਕਰਦੇ ਸੀ, ਜ਼ਿਆਦਾਤਰ ਇੱਦਾਂ ਦੀਆਂ ਚੀਜ਼ਾਂ ਦੇ ਵਪਾਰ ਹੁੰਦੇ ਸੀ। ਦੂਸਰਾ ਹੈ ਦੁਕਾਨਦਾਰੀ ਕਰਨੀ, ਦੁਕਾਨ 'ਚ ਬਹਿ ਕੇ ਥੋੜ੍ਹਾ ਥੋੜ੍ਹਾ ਸੌਦਾ ਵੇਚਣਾ, ਉਹ ਵੀ ਵਪਾਰ ਦਾ ਇੱਕ ਰੂਪ ਹੈ। ਅਤੇ ਇੱਕ ਹੈ ਖੇਤੀਬਾੜੀ, ਅਤੇ ਇੱਕ ਹੈ ਨੌਕਰੀ। ਉੱਤਮ ਖੇਤੀ, ਮੱਧਮ ਵਪਾਰ। ਖੇਤੀ ਨੂੰ ਸਾਰੇ ਤੋਂ ਉੱਤਮ ਕਹਿੰਦੇ ਆ, ਆਪਣੇ ਘਰ ਦੀ ਹੈ, ਆਪਣੀ ਮਿਹਨਤ ਹੈ, ਆਪਣੇ ਹੱਥਾਂ ਨਾਲ ਆਪਣੇ ਹੱਡ ਭੰਨ ਕੇ ਜ਼ਮੀਨ ਵਿੱਚੋਂ ਫਸਲ ਪੈਦਾ ਕਰਨੀ, ਆਪਣੇ ਖਾਣ ਪੀਣ ਦਾ ਸਮਾਨ ਪੈਦਾ ਕਰਨਾ, ਉੱਤਮ ਹੈ, ਸੁਤੰਤਰਤਾ, ਆਜ਼ਾਦੀ ਹੈ। ਦੂਜੇ ਨੰਬਰ 'ਤੇ ਵਪਾਰ ਹੈ, ਨਿਖੇਧ ਚਾਕਰੀ, ਫਿਰ ਚਾਕਰੀ ਹੈ, ਫਿਰ ਭੀ ਖੁਆਰ, ਭੀ ਮੰਗਣੀ, ਫਿਰ ਖੁਆਰੀ ਹੈ। ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਮਹਾਰਾਜ ਕਹਿੰਦੇ, ਪੁੱਤਰ ਵੀ ਖੇਤੀ ਕਰੋ ਜਾਂ ਵਪਾਰ ਕਰੋ, ਪਰ ਉਹਦੇ ਵਿੱਚ ਤੁਸੀਂ ਇਹ ਖਿਆਲ ਰੱਖਣਾ ਵੀ ਖੇਤੀ ਵਿੱਚ ਵੀ ਕਿਸੇ ਦੂਜੇ ਦਾ ਕੋਈ ਸਮਾਨ, ਕੋਈ ਕਿਸੇ ਦਾ ਫਸਲ ਚੋਰੀ ਕਰਨੀ ਜਾਂ ਕੋਈ ਕਰਨੀ, ਇੱਦਾਂ ਦਾ ਕੰਮ ਨਾ ਹੋਵੇ। ਆਪਣੀ ਆਪਣੇ ਖੇਤਾਂ 'ਚ ਆਪਣੀ ਮਿਹਨਤ ਦਾ ਜੇ ਵਪਾਰ ਕਰਨਾ ਤਾਂ ਉਹਦੇ ਵਿੱਚ ਵੀ ਜਿੰਨਾ ਤੁਹਾਡਾ ਬਣਦਾ ਪ੍ਰੋਫਿਟ ਹੈ, ਮੁਨਾਫਾ ਹੈ, ਉਹਨਾਂ ਰਹਿਣਾ ਹੈ। ਹਾਂਜੀ, ਮਹਾਰਾਜ ਦਾ ਸਿਮਰਨ ਕਰਨਾ ਇਹ ਭਗਤੀ ਹੈ, ਸਭ ਤੋਂ ਵੱਡੀ ਭਗਤੀ। ਗੁਰੂ ਨਾਨਕ ਸਾਹਿਬ ਨੇ ਦੱਸੀ ਹੈ ਵੀ ਕਿਰਤ ਬਿਰਤ ਕਰਦੇ ਆ, ਨਾਮ ਜਪੋ, ਆਪਣੇ ਕੰਮ ਕਾਰ ਕਰੋ ਅਤੇ ਬਸ ਉਹਦੇ ਵਿੱਚ ਪਰਮੇਸ਼ੁਰ ਨੂੰ ਯਾਦ ਰੱਖੋ, ਇਹ ਭਗਤੀ ਹੈ, ਇਹ ਗੁਰੂ ਸਾਹਿਬ ਦਾ ਦੱਸਿਆ ਮਾਰਗ ਹੈ।
ਹਾਂਜੀ,
ਜਿਹੜਾ ਮਹਾਰਾਜ ਦੀ ਇਹ ਭਗਤੀ ਕਰਦਾ ਹੈ ਗ੍ਰਿਸਤ ਮਾਰਗ ਵਿੱਚ ਰਹਿ ਕੇ, ਉਹਨੂੰ ਉਹ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਕਦੀ ਖਤਮ ਨਹੀਂ ਹੋਣਾ, ਅਵਿਨਾਸ਼ੀ ਸੁੱਖ ਪ੍ਰਾਪਤ ਹੋਵੇਗਾ, ਉਹਦੇ ਭਰਮ ਭੁਲੇਖੇ ਸਭ ਮਿਟ ਜਾਣਗੇ। ਸਭ ਤੋਂ ਵੱਡਾ ਦੁੱਖ ਸਾਸਨ ਵੀ ਭਰਮ ਦਾ ਹੈ, ਅਗਿਆਨ ਵਰਗਾ ਦੁੱਖ ਕੋਈ ਨਹੀਂ ਅਤੇ ਗਿਆਨ ਵਰਗਾ ਸੁੱਖ ਕੋਈ ਨਹੀਂ। ਬ੍ਰਹਮ ਗਿਆਨ ਦਾ ਸੁੱਖ ਉਹਨੂੰ ਮਿਲੇਗਾ ਜਿਹੜਾ ਭਗਤੀ ਕਰੇਗਾ। ਹਾਂਜੀ, ਮਹਾਰਾਜ ਕਹਿੰਦੇ ਹਰੀ ਦੀ ਭਗਤੀ ਹੀ ਸਭ ਤੋਂ ਵੱਡਾ ਧਰਮ ਹੈ। ਪਰਮੇਸ਼ੁਰ ਨਾਲ ਪਿਆਰ ਕਰਨਾ, ਪਰਮੇਸ਼ੁਰ ਨੂੰ ਯਾਦ ਕਰਨਾ, ਉਹਦੇ ਪੈਰ ਵਿੱਚ ਰਹਿਣਾ, ਉਹਦੇ ਪੈਰ ਵਿੱਚ ਵਿਚਰਦਿਆਂ ਆਪਣੀ ਦਸਾਂ ਨੌਹਾਂ ਦੀ ਕਿਰਤ ਬਿਰਤ ਕਰੀ ਜਾਣੀ, ਇਹ ਮਹਾਰਾਜ ਦੀ ਅਕਾਲ ਪੁਰਖ ਦੀ ਭਗਤੀ ਹੈ, ਇਹੀ ਧਰਮ ਹੈ ਸੱਚਾ। ਹਾਂਜੀ, ਮਹਾਰਾਜ ਕਹਿੰਦੇ ਜਿਹੜਾ ਮਹਾਰਾਜ ਦੀ ਭਗਤੀ ਨਹੀਂ ਕਰਦਾ, ਨਾਮ ਨਹੀਂ ਜਪਦਾ, ਹੋਰ ਕਰਮ ਬੜੇ ਕਰੀ ਜਾਂਦਾ, ਬਾਹਰਲੀ ਜਿਹੜੀ ਕਿਰਿਆ ਹੈ ਬੜੀ ਕਰਦਾ, ਭਾਵੇਂ ਉਹ ਹਿੰਦੂਆਂ ਵਾਲੀ ਹੋਵੇ, ਭਾਵੇਂ ਮੁਸਲਮਾਨਾਂ ਵਾਲੀ ਹੋਵੇ, ਭਾਵੇਂ ਸਿੱਖਾਂ ਵਾਲੀ ਹੋਵੇ, ਭਾਵੇਂ ਈਸਾਈਆਂ ਵਾਲੀ ਹੋਵੇ, ਬਾਹਰਲੀ ਕਿਰਿਆ, ਫੋਕਟ ਕਰਮ ਜਿੰਨੇ ਮਰਜ਼ੀ ਕਰੀਏ, ਨਾਮ ਨਹੀਂ ਜਪਦਾ। ਮਹਾਰਾਜ ਕਹਿੰਦੇ ਸਾਰਾ ਹੀ ਨਿਸ਼ਫਲ, ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਿਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਧੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਯਤਨਾ, ਪੁੰਨ ਦਾਨ ਹੋਮੈ ਬਹੁ ਰਤਨਾ, ਸਰੀਰ ਕਟਾਏ ਹੋਮੈ ਘਰ ਰਾਤੀ, ਵਰਤ ਨੇਮ ਕਰੈ ਬਹੁ ਪਾਤੀ। ਅਖੀਰ ਚ ਕਹਿੰਦੇ ਨਹੀਂ ਤੁਰ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਵਾਹਿਗੁਰੂ ਆਖੋ ਵਾਹਿਗੁਰੂ ਵਾਹਿਗੁਰੂ, ਉਹਦਾ ਇੰਨਾ ਫਲ ਹੈ ਵੀ ਸਾਰੇ ਜਪਦਾ ਵਿੱਚ ਆ ਜਾਂਦੇ, ਸਾਰੇ ਦਾਨ ਪੁੰਨ ਵਿੱਚ ਆ ਜਾਂਦੇ, ਸਾਰੇ ਕਰਮ ਧਰਮ ਵਿੱਚ ਆ ਜਾਂਦੇ ਨੇ। ਜੇ ਨਾਮ ਨਹੀਂ ਜਪਦਾ ਬਾਕੀ ਸਾਰਾ ਕੁਝ ਕਰੀ ਜਾਂਦਾ। ਮਹਾਰਾਜ ਕਹਿੰਦੇ ਉਹ ਪਾਣੀ 'ਚ ਮਧਾਣੀ ਪਾਈ ਬੈਠਾ, ਪਾਣੀ 'ਚ, ਪਾਣੀ 'ਚ ਮਧਾਣੀ ਪਾ ਕੇ ਮੱਖਣ ਦਾ ਨਿਕਲਣਾ, ਮੱਖਣ ਦਾ ਉਹਦੇ ਨਿਕਲਿਆ ਜਦੋਂ ਆਪਾਂ ਦੁੱਧ ਰਿੜਕਾਂਗੇ, ਦਹੀਂ ਰਿੜਕਾਂਗੇ। ਪੰਡਿਤ ਦਹੀਂ ਮਿਲੋਈ ਹੈ ਭਾਈ, ਵਿੱਚੋਂ ਨਿਕਲਿਆ ਤਥ, ਜਲ ਮਥੀਏ ਜਲ ਦੇਖੀਏ ਇਹ ਜਗ ਇਹਾ ਵਾਤ। ਦਹੀਂ ਰਿੜਕੋਗੇ ਤਾਂ ਮੱਖਣ ਨਿਕਲੇਗਾ, ਪਾਣੀ 'ਚ ਮਧਾਣੀ ਪਾਓਗੇ ਤੇ ਪਾਣੀ 'ਚ ਕੁਛ ਨਹੀਂ ਨਿਕਲਣਾ। ਭਾਈ ਨਾਮ ਜਪੋਗੇ ਤੇ ਕੁਝ ਮਿਲੇਗਾ। ਹਾਂਜੀ, ਮਹਾਰਾਜ ਕਹਿੰਦੇ ਨਾਮ ਨਹੀਂ ਜਪਦਾ ਤੇ ਹੋਰ ਕਈ ਤਰ੍ਹਾਂ ਦੇ ਧਰਮ ਕਰਮ ਕਰੀ ਜਾਂਦਾ, ਪਰਮੇਸ਼ੁਰ ਨਾਲ ਪ੍ਰੇਮ ਨਹੀਂ ਕਰਦਾ, ਉਹ ਸਾਰੇ ਕਰਮ ਧਰਮ ਪਾਪ ਵੱਲ ਹੀ ਚਲੇ ਜਾਂਦੇ, ਆ ਧਰਮ ਵੱਲ ਹੀ ਚਲੇ ਜਾਂਦੇ ਹਨ। ਉਹ ਅਧਰਮੀ ਹੈ, ਉਹ ਧਰਮ ਨਹੀਂ। ਧਰਮ ਸਾਰਿਆਂ ਤੋਂ ਵੱਡਾ, ਸਰਵ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਹਾਂਜੀ, ਉਸ ਵੇਲੇ ਮਹਾਰਾਜ ਸਾਹਿਬ ਜੀ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸੰਗਤ ਨੂੰ ਉਪਦੇਸ਼ ਦਿੱਤਾ। ਹਾਂਜੀ, ਮਹਾਰਾਜ ਕਹਿੰਦੇ ਭਾਈ ਭਗਤੀ ਕਰੋ ਮਹਾਰਾਜ ਦੀ, ਪਰਮੇਸ਼ਰ ਦੀ, ਤੁਹਾਡੇ ਕਲੇਸ਼ ਕੱਟੇ ਜਾਣਗੇ।
ਕਿਰਪਾ ਦ੍ਰਿਸ਼ਟ ਸਭ ਔਰ ਨਿਹਾਰੇ।
ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਸੱਚਖੰਡ ਗਾਉਣ ਤੋਂ ਪਹਿਲਾਂ ਆਪਣੀਆਂ ਸੰਗਤਾਂ ਵੱਲ, ਆਪਣੇ ਬੱਚਿਆਂ ਵੱਲ, ਆਪਣੇ ਪੁੱਤਰਾਂ ਪੋਤਰਿਆਂ ਵੱਲ, ਸਾਰਿਆਂ ਵੱਲ ਹੀ ਮਿਹਰ ਦੀ ਦ੍ਰਿਸ਼ਟੀ ਕੀਤੀ ਹੈ। ਉਸ ਵੇਲੇ ਸਾਧ ਸੰਗਤ ਦੀ ਹਜ਼ਾਰਾਂ ਸੰਗਤਾਂ ਗੋਇੰਦਵਾਲ ਸਾਹਿਬ ਖੜੀਆਂ ਸੀ, ਹੱਥ ਜੁੜੇ ਹੋਏ ਸਨ, ਮਨ ਵੈਰਾਗ ਨਾਲ ਭਰੇ ਪਏ ਸਨ, ਅੱਖਾਂ ਵਿੱਚ ਪਿਆਰ ਦੇ ਹੰਝੂ ਹਨ ਤੇ ਸਿੱਖਾਂ ਦੇ ਗਲੇ ਭਰੇ ਹੋਏ ਹਨ। ਸਾਰੇ ਬੜੀ ਦੀਨ ਦਸ਼ਾ ਵਿੱਚ ਆਪਣੇ ਗੁਰਦੇਵ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਦੇ ਅੰਤਮ ਦਰਸ਼ਨ ਕਰ ਰਹੇ ਹਨ। ਸਤਿਗੁਰੂ ਪਾਤਸ਼ਾਹ ਉਹਨਾਂ ਵੱਲ ਮਿਹਰ ਦੀ ਦ੍ਰਿਸ਼ਟੀ ਕਰ ਰਹੇ ਹਨ ਤੇ ਜੈਸੀ ਜੈਸੀ ਉਸ ਵੇਲੇ ਸਿੱਖਾਂ ਦੀ ਭਾਵਨਾ ਸੀ ਨਾ, ਜੋ ਜੋ ਉਹਨਾਂ ਦੇ ਮਨ ਵਿੱਚ ਮੰਗ ਸੀ ਉਹ ਸਾਰੀ ਪੂਰੀ ਕਰ, ਜੋ ਮੰਗ ਹੈ ਠਾਕਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਹਾਂਜੀ,
ਸਭ ਕੋ ਮਨ ਬਾਛਤ ਫਲ
ਪਾਵਾ। ਮਨ ਬਾਛਤ ਫਲ ਸਾਰਿਆਂ ਨੂੰ ਦਿੱਤਾ ਮਹਾਰਾਜ ਸਾਹਿਬ ਜੀ ਨੇ, ਜਿਹੋ ਜਿਹੋ ਕਿਸੇ ਨੇ ਮਨ ਵਿੱਚ ਬਾਦਸ਼ਾਹ ਕੀਤੀ, ਇੱਛਾ ਕੀਤੀ, ਸਾਹਿਬ ਸੱਚੇ ਪਾਤਸ਼ਾਹ ਜੀ ਉਹੀ ਦੇਈ ਜਾਂਦੇ ਹਨ। ਫਿਰ ਗੁਰੂ ਅਮਰਦਾਸ ਸਾਹਿਬ ਜੀ ਸਾਰੀ ਸੰਗਤ ਨੂੰ ਬਚਨ ਕੀਤਾ, ਕਹਿਣ ਲੱਗੇ ਬਈ ਜਿੰਨੇ ਵੀ ਮੇਰੇ ਬੱਚੇ ਹੋ, ਮੇਰੇ ਰਿਸ਼ਤੇਦਾਰ ਹੋ, ਮੇਰੇ ਸਿੱਖ ਸੇਵਕ ਹੋ,
ਪਾਛੇ ਕਰੋ ਨਾ ਸ਼ੋਕ ਪ੍ਰਕਾਸ਼,
ਮੇਰੇ ਪਿੱਛੋਂ ਰੋਣਾ ਨਹੀਂ। ਅੰਤੇ ਸਤਿਗੁਰੂ ਬੋਲਿਆ, ਮਾਰੇ ਅੰਤ ਵੇਲੇ ਜੋ ਉਪਦੇਸ਼ ਦਿੱਤਾ ਕਿ ਮਤ ਮੈਂ ਪਿੱਛੇ ਕੋਈ ਰੋਪ ਸੀ, ਸੋ ਮੈਂ ਮੂਲ ਨਾ ਪਾਇਆ। ਮਤਾ ਮੇਰੇ ਪਿੱਛੋਂ ਕੋਈ ਰੋਣ ਲੱਗ ਜਾਏ, ਜਿਹੜਾ ਰੋਏਗਾ ਉਹ ਮੈਨੂੰ ਬਿਲਕੁਲ ਚੰਗਾ ਨਹੀਂ ਲੱਗੇਗਾ। ਇਹ ਬਚਨ ਗੁਰੂ ਅਮਰਦਾਸ ਸਾਹਿਬ ਅਖੀਰ ਵੇਲੇ ਸਾਧ ਬਾਣੀ ਜਿਹੜੀ ਬਾਬਾ ਸੁੰਦਰ ਜੀ ਨੇ ਉਚਾਰਨ ਕੀਤੀ ਹੈ, ਉਸ ਬਾਣੀ ਦੇ ਵਿੱਚ ਇਹ ਬਚਨ ਸਾਧਗੁਰਾਂ ਨੇ ਲਿਖੇ ਨੇ ਵੀ ਗੁਰੂ ਅਮਰਦਾਸ ਦਾ ਉਪਦੇਸ਼ ਹੈ ਵੀ ਸਾਡੇ ਪਿੱਛੋਂ ਰੋਣਾ ਨਹੀਂ ਕਿਸੇ ਨੂੰ। ਹਾਂਜੀ, ਮਹਾਰਾਜ ਕਹਿੰਦੇ ਸਿੱਖੋ, ਮੇਰੇ ਬੱਚਿਓ, ਮੇਰੇ ਭਰਾਓ, ਮੇਰੇ ਮਿੱਤਰੋ, ਮੇਰੇ ਪੁੱਤਰੋ, ਤੁਸੀਂ ਪ੍ਰਸੰਨ ਰਹਿਣਾ ਹੈ, ਖੁਸ਼ ਰਹਿਣਾ ਹੈ ਤੇ ਪਰਮੇਸ਼ਰ ਦਾ ਭਜਨ ਕਰਨਾ ਹੈ, ਹਰੀ ਦੇ ਗੁਣ ਗਾਣੇ ਹਨ, ਰੋਣ ਦੀ ਥਾਂ ਤੇ ਕੀਰਤਨ ਸੁਣਨਾ ਹੈ, ਕਥਾ ਸੁਣਨੀ ਹੈ। ਕਥਾ ਕੀਰਤਨ ਸੁਖਦਾਈ, ਕਥਾ ਕੀਰਤਨ ਰੂਹ ਦੀ ਖੁਰਾਕ ਹੈ, ਜਿਵੇਂ ਸਾਧ ਸੰਗਤ ਜੀ ਸਾਡੇ ਸਰੀਰ ਨੂੰ ਫੂਡ ਚਾਹੀਦਾ ਹੈ, ਦੋ ਟਾਈਮ ਪ੍ਰਸ਼ਾਦਾ ਨਾ ਛਕੀਏ ਤੇ ਸਰੀਰ ਨਹੀਂ ਚੱਲਦਾ, ਕੁਝ ਨਾ ਕੁਝ ਖਾਣਾ ਪੈਂਦਾ ਤੇ ਸਰੀਰ ਤੁਰਦਾ, ਇਹ ਤਾਂ ਸਾਡੀ ਰੂਹ ਨੂੰ ਖੁਰਾਕ ਚਾਹੀਦੀ ਹੈ ਤੇ ਇਹ ਕਿਹੜੀ ਹੈ, ਇਹ ਕਥਾ ਕੀਰਤਨ ਖੁਰਾਕ ਹੈ। ਗੁਰਬਾਣੀ ਦਾ ਨਿਤਨੇਮ ਕਰੋ, ਸਵੇਰੇ ਉੱਠ ਕੇ ਬਾਣੀ ਪੜ੍ਹੋ, ਪੰਜ ਬਾਣੀਆਂ ਪੜ੍ਹੋ, ਸੁਖਮਨੀ ਸਾਹਿਬ ਪੜ੍ਹੋ, ਆਸਾ ਦੀ ਵਾਰ ਪੜ੍ਹੋ, ਹੋਰ ਮਹਾਰਾਜ ਦੀ ਬਾਣੀ ਪੜ੍ਹੋ, ਜਿੰਨੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ ਤੇ ਕੀਰਤਨ ਕਰੋ, ਕੀਰਤਨ ਸੁਣੋ, ਫਿਰ ਇਹਦੇ ਨਾਲ ਨਾਲ ਕਥਾ ਸੁਣੋ, ਗੁਰਬਾਣੀ ਦੀ ਕਥਾ ਸੁਣੋ, ਇਤਿਹਾਸ ਦੀ ਕਥਾ ਸੁਣੋ, ਇਹ ਸਾਡੀ ਰੂਹ ਦੀ ਖੁਰਾਕ ਹੈ। ਇਹਦੇ ਨਾਲ ਸਾਡੀ ਰੂਹ ਤਗੜੀ ਹੁੰਦੀ ਹੈ, ਆਤਮਾ ਤਗੜੀ ਹੁੰਦੀ ਹੈ, ਬਲਵਾਨ ਹੁੰਦੀ ਹੈ, ਹੌਲੇ ਹੌਲੇ ਹੁੰਦਾ, ਜਿਵੇਂ ਖੁਰਾਕ ਹੌਲੇ ਹੌਲੇ ਲੱਗਦੀ ਹੈ ਨਾ। ਇਹ ਤਾਂ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਆ ਰਿਹਾ ਹੈ। ਬੀਬੀਆਂ ਨੂੰ ਬੇਨਤੀ ਹੈ, ਭਾਈ ਖੜੇ ਹੋ ਜਾਓ 2 ਮਿੰਟ ਵਾਸਤੇ, ਉੱਧਰ 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 ਲੈ ਜਾਓ, ਉੱਧਰ ਉੱਧਰ ਮਾਰੇ ਵਿਚਾਰ ਕਥਾ ਨਾਲ ਜੁੜੀਏ। ਗੁਰੂ ਖਾਲਸਾ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਆਤਮਾ ਦੀ ਖੁਰਾਕ ਹੈ ਬਾਣੀ ਕਥਾ ਕੀਰਤਨ, ਇਹਦੇ ਨਾਲ ਜੋੜੋ।
ਹਾਂਜੀ,
ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਆਪਣਾ ਆਸਨ ਜਿਹੜਾ ਸੀਗਾ ਉਹ ਥੱਲੇ ਸੰਗਤਾਂ ਨੇ ਲਿਪ ਕੇ ਤਿਆਰ ਕਰ ਦਿੱਤਾ ਹੈ। ਬੜੀ ਸੁਗੰਧੀ ਵਾਲੇ ਪਦਾਰਥ ਉਸ ਕਮਰੇ ਵਿੱਚ ਛਿੜਕੇ ਗਏ। ਅੱਜ ਕੱਲ੍ਹ ਜਵਾਰਾ ਸਾਹਿਬ ਦੇ ਅੰਦਰ ਹੀ ਉਹ ਕਮਰਾ ਹੈ ਜਿੱਥੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਸੱਚਖੰਡ ਗਮਨ ਕੀਤਾ ਸੀ। ਹਾਂਜੀ, ਪ੍ਰੇਮੀ ਸਿੱਖਾਂ ਨੇ ਬੜੇ ਸੋਹਣੇ ਸੋਹਣੇ ਰੰਗਦਾਰ ਫੁੱਲਾਂ ਦੀਆਂ, ਗੁਲਾਬ ਦੇ ਫੁੱਲ, ਗੇਂਦੇ ਦੇ ਫੁੱਲ, ਚਮੇਲੀ ਦੇ ਫੁੱਲ ਲਿਆ ਕੇ ਉਹਨਾਂ ਦੀਆਂ ਮਾਲਾ ਬਣਾ ਬਣਾ ਕੇ ਰਲੀਆਂ ਪਰੋ ਪਰੋ ਕੇ ਆਲੇ ਦੁਆਲੇ ਲਟਕਾ ਦਿੱਤੀਆਂ ਹਨ। ਸਤਿਗੁਰੂ ਆਪਣੇ ਆਸਣ ਤੇ ਬਿਰਾਜ ਗਏ ਹਨ। ਬਹੁਤ ਸੰਗਤਾਂ, ਬੜੀ ਭੀੜ ਸੀ, ਹਜ਼ਾਰਾਂ ਸਿੱਖ ਇਕੱਠੇ ਹੋਏ ਸਨ। ਬਾਬਾ ਬੁੱਢਾ ਜੀ ਵਰਗੇ ਮਹਾਂਪੁਰਸ਼ ਉੱਥੇ ਹਾਜ਼ਰ ਸਨ। ਸਾਰਿਆਂ ਦੇ ਦੇਖਦਿਆਂ ਦੇਖਦਿਆਂ ਚਿੱਟੇ ਰੰਗ ਦਾ ਚਾਦਰਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਚਿਹਰੇ ਤੇ ਲੈ ਲਿਆ, ਆਪਣਾ ਮੁਖ ਆਪ ਹੀ ਢੱਕ ਲਿਆ ਹੈ। ਔਰ ਫਿਰ ਸੱਜੇ ਪਾਤਸ਼ਾਹ ਬ੍ਰਹਮ ਲੀਨ ਹੋ ਗਏ ਹਨ। ਸੱਚਖੰਡ ਨੂੰ ਗਮਨ ਕੀਤਾ ਹੈ ਸਤਿਗੁਰੂ ਜੀ ਮਹਾਰਾਜ ਜੀ ਨੇ। ਆਕਾਸ਼ ਮੰਡਲ ਦੇ ਵਿੱਚ ਆਕਾਸ਼ ਦਾ ਵਾਤਾਵਰਣ ਬੜਾ ਹੀ ਦਿਵ ਜਿਹਾ, ਦੈਵੀ ਜਿਹਾ ਹੋ ਗਿਆ। ਸਤਿਗੁਰੂ ਜੀ ਦਾ, ਗੁਰੂ ਅਮਰਦਾਸ ਸਾਹਿਬ ਦਾ ਜਿਸ ਵੇਲੇ ਵਿਮਾਨ ਆਕਾਸ਼ ਮਾਰਗ ਨੂੰ ਜਾ ਰਿਹਾ ਹੈ,
ਸੂਰਜ ਤੇਜ ਮੰਦਰ ਪਰ ਗਏ,
ਗੁਰੂ ਅਮਰਦਾਸ ਸਾਹਿਬ ਜੀ ਦਾ ਜਦੋਂ ਵਿਮਾਨ ਸੱਚਖੰਡ ਵੱਲ ਗਿਆ ਤਾਂ ਸੂਰਜ ਦੀ ਰੋਸ਼ਨੀ ਮੱਧਮ ਪੈ ਗਈ। ਸਾਧ ਸੰਗਤ ਜੀ, ਤੁਸੀਂ ਸਾਰੇ ਪੜ੍ਹੇ ਲਿਖੇ ਹੋ, ਜਦੋਂ ਕੋਈ ਦੀਵੇ ਦੇ ਲਾਗੇ ਵੱਡਾ ਦੀਵਾ ਬਾਲਦੀ ਹੈ ਛੋਟੇ ਦੀਵੇ ਦੀ ਰੋਸ਼ਨੀ ਘੱਟ ਜਾਂਦੀ ਹੈ। ਸੂਰਜ ਬਹੁਤ ਵੱਡਾ ਦੀਵਾ ਹੈ ਪਰ ਗੁਰੂ ਅਮਰਦਾਸ ਸਾਹਿਬ ਜੀ ਤਾਂ ਖੁਦ ਪਰਮੇਸ਼ਰ ਅਕਾਲ ਪੁਰਖ ਹਨ, ਉਹਨਾਂ ਦੇ ਸਾਹਮਣੇ ਸੂਰਜ ਦੀ ਰੋਸ਼ਨੀ ਵੀ ਮੱਧਮ ਪੈ ਗਈ ਹੈ।
ਹਾਂਜੀ,
ਵਿਚਿੱਤਰ ਕਿਸਮ ਦਾ ਪ੍ਰਕਾਸ਼ ਆਕਾਸ਼ ਵਿੱਚ ਹੋਇਆ ਹੈ। ਦੇਵਤਿਆਂ ਦੇ ਵਿਵਾਨ ਬਹੁਤ ਹੀ ਸੋਭਾ ਪਾ ਰਹੇ ਹਨ। ਹਾਂਜੀ, ਤੇ ਆਕਾਸ਼ ਦੇ ਵਿੱਚ ਸਾਧ ਸੰਗਤ ਜੀ ਬਹੁਤ ਹੀ ਵਿਚਿੱਤਰ ਦੇਵਤੇ ਜਿਹੜੇ ਹਨ ਆ ਕੇ ਫੁੱਲਾਂ ਦੀ ਵਰਖਾ ਕਰਦੇ ਵੀ ਸਾਡੇ ਸਤਿਗੁਰੂ ਆ ਰਹੇ ਨੇ। ਅੱਜ ਕੱਲ੍ਹ ਕਈਆਂ ਨੂੰ ਇਹ ਵੀ ਇਤਰਾਜ਼ ਹੋਏਗਾ ਵੀ ਦੇਵਤਿਆਂ ਦਾ ਨਾਂ ਵਿੱਚ ਕਿੱਥੋਂ ਆ ਗਿਆ, ਕਿਉਂਕਿ ਸਾਡੇ ਅੰਦਰ ਕੱਟੜਤਾ ਬਹੁਤ ਹੀ ਅਜੀਬ ਗਰੀਬ ਕਿਸਮ ਦੀ ਆ ਗਈ ਹੈ। ਬਿਨਾਂ ਸੋਚੇ ਸਮਝੇ ਗ੍ਰੰਥਾਂ ਨੂੰ ਪੜ੍ਹੇ ਅਸੀਂ ਤਰਕ ਕਰਦੇ ਨੇ। ਸਾਧ ਸੰਗਤ ਜੀ ਰੋਜ਼ ਪੜ੍ਹਦੇ ਹਾਂ, ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਾ ਨਾਲੇ, ਰੋਜ਼ ਪੜ੍ਹਦੇ ਵੀ ਹਾਂ ਵੀ ਹੇ ਪਰਮੇਸ਼ਰ ਤੈਨੂੰ ਦੇਵਤੇ ਗਾਉਂਦੇ, ਦੇਵਤੇ ਤੇਰਾ ਜਸ ਕਰਦੇ, ਇੰਦਰ ਸਮੇਤ ਸਾਰੇ ਦੇਵਤੇ ਤੇਰਾ ਭੈ ਮੰਨਦੇ। ਹੁਣ ਗੁਰੂ ਅਮਰਦਾਸ ਸਾਹਿਬ ਜੀ ਜਾ ਰਹੇ ਨੇ, ਜਿੰਨੀਆਂ ਸ਼ਕਤੀਆਂ ਨੇ ਅਕਾਲ ਪੁਰਖ ਦੀਆਂ ਬਣਾਈਆਂ ਹੋਈਆਂ ਦੈਵੀ ਸ਼ਕਤੀਆਂ ਹੱਥ ਜੋੜ ਕੇ ਖੜੀਆਂ ਨੇ। ਦੇਵਤਿਆਂ ਦੇ ਵਿਵਾਨ ਆਏ ਨੇ, ਦੇਵਤੇ ਫੁੱਲਾਂ ਦੀ ਵਰਖਾ ਕਰਦੇ ਨੇ। ਸੰਖਨ ਕੀ ਧੁਨ ਘੰਟਣ ਕੀ ਕਰ ਫੁੱਲਨ ਕੀ ਵਰਖਾ ਵਰਖਾਵੇਂ, ਆਰਤੀ ਕੋਟ ਕਰੇ ਸੁਰ ਸੁੰਦਰ ਵੇਖ ਪੁਲੰਦਰ ਕੇ ਬਲ ਜਾਵੇਂ, ਦਾਨ ਦਕਸ਼ਣ ਦੇ ਕੇ ਪ੍ਰਦਕਸ਼ਣ ਭਾਲ ਮੈਂ ਕੁੰਕਮ ਅਛਤ ਲਾਵੇ, ਹੋਤ ਕੁਲਾਲ ਦੇਵਪੁਰੀ ਮਿਲ ਦੇਵਨ ਕੇ ਕੁਲ ਮੰਗਲ। ਦੇਵਤਿਆਂ ਦੀ ਪੁਰੀ ਚ ਕੁਲਾਹਲ ਹੋ ਰਿਹਾ। ਸਾਧ ਸੰਗਤ ਜੀ, ਇਹ ਦੇਵਤੇ ਹਿੰਦੂਆਂ ਦੇ ਨਹੀਂ, ਕੱਲਿਆਂ ਦੇ ਮੁਸਲਮਾਨਾਂ ਦੇ ਨਹੀਂ, ਇਹ ਕੁਦਰਤ ਦੇ ਨੇ। ਸੂਰਜ ਦੇਵਤਾ, ਚੰਦਰਮਾ ਦੇਵਤਾ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਦੇਵਤਾ, ਇਹ ਦੇਖੋ ਮਹਾਰਾਜ ਨੇ ਲਿਖੇ ਨੀ ਆਸਾ ਦੀਵਾਰ ਵਿੱਚ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਵਾ ਭਾਗ ਪਵਿੱਤ। ਦੇਵਤਾ ਮੈਨ ਜੋ ਕਿਸੇ ਨੂੰ ਪ੍ਰਕਾਸ਼ ਦਿੰਦਾ ਹੋਵੇ, ਐਨਰਜੀ ਦਿੰਦਾ ਹੋਵੇ, ਅੰਨ ਦੇਵਤਾ ਹੈ, ਆਪਣੇ ਸਰੀਰ ਜਾਂਦੇ ਸਰੀਰ ਨੂੰ ਐਨਰਜੀ ਦਿੰਦਾ, ਪਾਣੀ ਦੇਵਤਾ ਪਿਆਸੇ ਨੂੰ ਐਨਰਜੀ ਦਿੰਦਾ, ਪ੍ਰਾਣ ਚੱਲਦੇ ਨੇ, ਅੱਗ ਦੇਵਤਾ ਹੈ, ਸਾਨੂੰ ਚੁੱਲ੍ਹੇ ਦੇ ਵਿੱਚ ਬਲਦੀ ਅਤੇ ਰੋਟੀ ਖਾਣ ਨੂੰ ਮਿਲਦੀ ਹੈ, ਲੂਣ ਦੇਵਤਾ ਹੈ, ਭਾਵੇਂ ਸਸਤਾ ਹੈ ਪਰ ਜੇ ਚੁਟਕੀ ਲੂਣ ਦੀ ਨਾ ਹੋਵੇ ਦਾਲ ਸਬਜ਼ੀ ਸਭ ਬੇਸਵਾਦੀ ਹੁੰਦੀ, ਘਿਓ ਦੇਵਤਾ ਹੈ, ਜੇ ਨਾ ਹੋਵੇ ਤੜਕਾ ਨਹੀਂ ਲੱਗਦਾ, ਸਬਜ਼ੀ ਪ੍ਰਸ਼ਾਦਾ ਸਵਾਦ ਨਹੀਂ ਬਣਦਾ, ਦੁੱਧ ਦੇਵਤਾ ਹੈ, ਸੱਸ ਨੇ ਇਹ ਸਾਰੇ ਦੇਵਤੇ ਹਨ, ਇੱਕ ਨਹੀਂ ਇਹ ਬੇਅੰਤ ਹਨ, 33 ਕਰੋੜ ਮੰਨੇ ਗਏ, ਕੋਟ 33 ਸਾ ਮਹਾਰਾਜ ਬਾਣੀ 'ਚ ਬਾਰ ਬਾਰ ਆਇਆ, ਕਿਉਂਕਿ ਕੁਝ ਸਾਡੀਆਂ ਸਾਡੀ ਫੀਲਿੰਗ 'ਚ ਆ ਜਾਂਦੇ, ਅਸੀਂ ਯਾਦ ਕਰਦੇ, ਬਹੁਤ ਕੁਛ ਹੈ, ਹਵਾ ਪਾਣੀ ਅੱਗ ਇਹ ਅਕਾਲ ਪੁਰਖ ਦੀਆਂ ਸ਼ਕਤੀਆਂ, ਪਰ ਇਹਦਾ ਸਭ ਤੋਂ ਵੱਡਾ ਦੇਵਤਾ ਕੌਣ ਹੈ? ਦੇਵਾਨ ਦੇਵ ਉਪਮਾ ਮਹਾਨ ਉਹ ਅਕਾਲ ਪੁਰਖ ਹੈ। ਜਿਵੇਂ ਆਹ ਬਲਬ, ਟਿਊਬਾਂ, ਕੂਲਰ, ਲਾਊਡ ਸਪੀਕਰ, ਫਰਿੱਜ, ਏਸੀ, ਹੀਟਰ, ਇਹ ਸਾਰੇ ਚੱਲ ਰਹੇ ਨੇ, ਪਰ ਇਹਦੇ ਵਿੱਚ ਜੇ ਬਿਜਲੀ ਨਾ ਹੋਵੇ, ਇਲੈਕਟ੍ਰਿਕ ਜਿਹੜੀ ਇਲੈਕਟ੍ਰਿਕ ਪਾਵਰ ਹੈ ਉਹ ਨਾ ਹੋਵੇ, ਸਭ ਬੰਦ। ਜੇ ਅਕਾਲ ਪੁਰਖ ਨਾ ਹੋਵੇ, ਸਾਰੇ ਦੇਵਤੇ ਡੈਡ, ਸਾਰੇ ਮੁਰਦਾ। ਅਕਾਲ ਪੁਰਖ ਇਹਨਾਂ ਦੇ ਵਿੱਚ ਵਰਤ ਰਿਹਾ ਹੈ, ਸੂਰਜ ਦੇ ਵਿੱਚ, ਚੰਦਰਮਾ ਦੇ ਵਿੱਚ, ਹਵਾ ਦੇ ਵਿੱਚ, ਅੱਗ ਦੇ ਵਿੱਚ, ਪਾਣੀ ਦੇ ਵਿੱਚ, ਧਰਤੀ ਦੇ ਵਿੱਚ, ਅੱਖਾਂ ਵਿੱਚ, ਕੰਨਾਂ ਵਿੱਚ, ਸਭ ਦੀ ਜੋਤ ਵਰਤ ਰਹੀ ਹੈ। ਇਹ ਖੁਦ ਅਕਾਲ ਪੁਰਖ ਜਦੋਂ ਜਾ ਰਿਹਾ ਸੱਚਖੰਡ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਤਾਂ ਫਿਰ ਉਸ ਵੇਲੇ ਉਹ ਦੇਵਤੇ ਮੱਥਾ ਕਿਉਂ ਨਹੀਂ ਟੇਕਣਗੇ? ਉਹ ਸਾਰੇ ਆਏ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਿੰਨੇ ਦੇਵੀ ਦੇਵਤੇ ਹਨ, ਭਾਈ ਗੁਰਦਾਸ ਜੀ ਦੀ ਭਾਈ ਗੁਰਦਾਸ ਦਾ ਜਿਹੜਾ ਕਵਿਤ ਸਵਈਆਂ ਦਾ ਚੈਪਟਰ ਸ਼ੁਰੂ ਹੁੰਦਾ, ਉਹਦਾ ਸਭ ਤੋਂ ਪਹਿਲਾ ਕੁੰਡਲੀਆ ਛੰਦ ਹੈ, ਸਤਿਗੁਰ ਨਾਨਕ ਦੇਵ, ਦੇਵ ਦੇਵੀ ਸਭ ਧਿਆਵ ਹੈ, ਸਤਿਗੁਰੂ ਨਾਨਕ ਦੇਵ, ਗੁਰੂ ਨਾਨਕ ਦੇਵ ਹੈ, ਦੇਵੀ ਦੇਵਤੇ ਉਹਨੂੰ ਧਿਆਉਂਦੇ ਹਨ, ਉਹਦਾ ਉਹਦੀ ਭਗਤੀ ਕਰਦੇ ਹਨ। ਇੱਕਦਮ ਘਬਰਾ ਜਾਣਾ ਵੀ ਦੇਵਤੇ ਹਿੰਦੂਆਂ ਦੇ ਹੁੰਦੇ ਆ ਤੇ ਇੱਥੇ ਕਿੱਥੇ ਆ ਗਏ, ਇਹਨਾਂ ਨਾ ਘਬਰਾਇਆ ਕਰੋ, ਗੁਰਬਾਣੀ ਦੇ ਅਰਥ ਰੁਕ ਜਾਣਗੇ, ਗੁਰਬਾਣੀ ਦੀ ਵਿਆਖਿਆ ਬੰਦ ਹੋ ਜਾਏਗੀ। ਸੋ ਖਾਲਸਾ ਜੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਤੀਸਰਾ ਸਰੂਪ ਗੁਰੂ ਅਮਰਦਾਸ ਸਾਹਿਬ ਜੀ, ਉਹਨਾਂ ਦੀ ਬੰਦਗੀ ਕਰਨ ਲਈ ਸਾਰੀਆਂ ਦੇਵੀ ਸ਼ਕਤੀਆਂ ਆਈਆਂ ਹਨ। ਹਾਂਜੀ, ਸੁਗੰਧੀ ਵਾਲੀ, ਖੁਸ਼ਬੋ ਵਾਲੀ, ਸੋਹਣੀ ਸੋਹਣੀ, ਰੋਮ ਰੋਮ ਕੇ ਚੱਲਣ ਵਾਲੀ ਹਵਾ ਆ ਰਹੀ ਹੈ। ਹਾਂਜੀ, ਬੱਦਲ ਗਰਜਦੇ ਨੇ, ਸੋਹਣੀ ਸੋਹਣੀ ਆਵਾਜ਼ ਕੱਢਦੇ ਨੇ ਕਿ ਸਾਡੇ ਮਾਲਕ ਆ ਰਹੇ ਨੇ। ਹਾਂਜੀ, ਜਿੰਨੇ ਵੀ ਦੇਵਤੇ ਹਨ ਉਹ ਰਸਤੇ ਵਿੱਚ ਆ ਕੇ ਖੜੇ ਨੇ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੀ ਮੱਥਾ ਟੇਕਦੇ ਨੇ। ਦੇਖੋ ਸਾਧ ਸੰਗਤ ਜੀ, ਹਿੰਦੂਆਂ ਵਿੱਚ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੱਡੇ ਹਨ, ਕਵੀ ਸੰਤੋਖ ਸਿੰਘ ਜੀ ਕਹਿੰਦੇ ਉਹਨਾਂ ਤੋਂ ਵੀ ਵੱਡੇ ਗੁਰੂ ਅਮਰਦਾਸ ਜੀ ਹਨ, ਕਿਉਂਕਿ ਉਹਨਾਂ ਦਾ ਸਤਿਕਾਰ ਕਰਨ ਲਈ ਉਹ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਏ ਹਨ। ਕਿਹਦੇ ਸਤਿਕਾਰ ਲਈ ਜਾਈਦਾ ਹੈ? ਆਪਣੇ ਤੋਂ ਵੱਡੇ ਦੇ ਸਤਿਕਾਰ ਲਈ ਜਾਈਦਾ। ਵੱਡੇ ਕੌਣ ਹਨ? ਗੁਰੂ ਅਮਰਦਾਸ ਜੀ, ਉਹਨਾਂ ਦੇ ਸਤਿਕਾਰ ਲਈ ਸਾਰੇ ਦੇਵਤੇ ਆਏ ਹਨ। ਹਾਂਜੀ, ਜਿਹੜੇ ਸਵਰਗਾਂ ਦੇ ਵਿੱਚ ਗਾਉਂਦੇ ਨੇ ਉਹਨੂੰ ਗੰਧਰਵ ਕਹਿੰਦੇ ਨੇ। ਗੰਧਰਵ, ਆਹਾ ਹੂ ਹੂ ਗੰਧਰਵ ਅਪਸਰਾ, ਅਨੰਦ ਮੰਗਲ ਧੁਨ ਗਾਵਨੀ ਨੀਕੀ, ਸਾਰੰਗ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਨੇ ਲਿਖਿਆ ਕਿ ਉਹ ਜਿਹੜੇ ਗੰਧਰਵ ਨੇ ਸਵਰਗਾਂ ਵਿੱਚ ਗਾਉਣ ਵਾਲੇ, ਉਹ ਗੁਰੂ ਅਮਰਦਾਸ ਸਾਹਿਬ ਜੀ ਦਾ ਰਾਹ ਵੇਖ ਕੇ ਅੱਗੇ ਗਾ ਰਹੇ ਨੇ, ਗੀਤ ਗਾ ਰਹੇ ਨੇ ਮਹਾਰਾਜ ਦੇ। ਹਾਂਜੀ, ਅਨੇਕ ਪ੍ਰਕਾਰ ਦੇ ਉਹ ਗੀਤ ਗਾਉਂਦੇ ਨੇ। ਪ੍ਰਿਆ ਕੀ ਸੋਭ ਸੁਹਾਵਣੀ ਨੀਕੀ, ਹਾ ਹਾ ਹੂ ਹੂ ਗੰਧਰਵ ਅਪਸਰਾ, ਅਨੰਦ ਮੰਗਲ ਧੁਨ ਗਾਵਨੀ ਨੀਕੀ। ਹਾ ਹਾ ਤੇ ਹੂ ਹੂ ਇਹ ਦੋ ਭਰਾ ਨੇ, ਬੜੇ ਵੱਡੇ ਗਵਈਏ ਨੇ, ਸਵਰਗ ਦੇ ਇੰਦਰ ਦੇ ਦਰਬਾਰ ਵਿੱਚ ਗਾਉਂਦੇ ਨੇ। ਅੱਜ ਗੁਰੂ ਅਮਰਦਾਸ ਦੇ ਆਉਣ ਤੇ ਉਹਨਾਂ ਦੇ ਸਵਾਗਤ ਲਈ ਗਾ ਰਹੇ ਨੇ। ਹਾਂਜੀ,
ਜੈ ਜੈ ਧੁਨ ਸੁਰ ਊਚ ਉਚਾਰਾ,
ਹੇ ਗੁਰੂ ਅਮਰਦਾਸ ਤੁਹਾਡੀ ਜੈ ਹੋਵੇ, ਜੈ ਜੈਕਾਰ ਹੋਵੇ। ਉੱਚੀ ਧੁਨ ਦੇ ਵਿੱਚ ਗੁਰੂ ਅਮਰਦਾਸ ਦੇ ਨਾਮ ਦੇ ਜੈਕਾਰੇ ਲਾਉਂਦੇ ਨੇ। ਅਨੇਕ ਪ੍ਰਕਾਰ ਦੇ ਖੁਸ਼ੀ ਦੇ ਵਾਜੇ ਵੱਜ ਰਹੇ ਨੇ। ਅੱਜ ਗੁਰੂ ਅਮਰਦਾਸ ਆਪਣੇ ਘਰ ਜਾ ਰਹੇ ਨੇ ਸੱਚਖੰਡ ਵਿੱਚ। ਹਾਂਜੀ, ਔਰ ਅਪਸਰਾਵਾਂ ਸਵਰਗ ਦੀਆਂ ਜਿਹੜੀਆਂ ਮੋਹਣੀਆਂ ਇਸਤਰੀਆਂ ਨੇ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ, ਅੱਜ ਉਹ ਗੁਰੂ ਸਾਹਿਬ ਦਾ ਜਸ ਗਾਣ ਆਈਆਂ ਨੇ। ਹਾਂਜੀ, ਔਰ ਉਹਨਾਂ ਦੇ ਵਿਮਾਨ ਕੈਸੇ ਨੇ, ਮਣੀਆਂ ਨਾਲ ਜੜੇ ਹੋਏ ਨੇ, ਦਿਵਿਆ ਨੇ। ਸਾਧ ਜੀ ਇਹਨਾਂ ਅੱਖਾਂ ਨਾਲ ਨਹੀਂ ਦੇਖਦੇ, ਭੌਤਿਕ ਨਹੀਂ ਆ ਨੇ, ਇਹ ਪਰਾ ਭੌਤਿਕ। ਦੋ ਤਰ੍ਹਾਂ ਦੀ ਰਚਨਾ ਹੁੰਦੀ, ਇੱਕ ਭੌਤਿਕ ਇੱਕ ਪਰਾ ਭੌਤਿਕ। ਭੌਤਿਕ ਹੁੰਦੀ ਹੈ ਜਿਹੜੀ ਅੱਖਾਂ ਨਾਲ, ਸਾਇੰਸ ਨਾਲ, ਯੰਤਰਾਂ ਨਾਲ, ਕੈਮਰਿਆਂ ਨਾਲ ਦੇਖੀ ਜਾ ਸਕਦੀ। ਪਰਾ ਭੌਤਿਕ ਉਹ ਹੈ ਜਿਹੜੀ ਅਨੁਭਵ ਨਾਲ, ਫੀਲਿੰਗ ਨਾਲ ਦੇਖੀ ਜਾ ਸਕਦੀ। ਉਹ ਫੀਲਿੰਗ ਗੁਰੂ ਤੋਂ ਮਿਲਦੀ ਹੈ, ਸਤਸੰਗ ਚੋਂ ਮਿਲਦੀ ਹੈ। ਉਹ ਫੀਲਿੰਗ ਤੁਹਾਡੇ ਕੋਲ ਆਵੇਗੀ ਤਾਂ ਤੁਸੀਂ ਦੇਖ ਸਕਦੇ ਹੋ, ਵਰਨਾ ਨਹੀਂ ਦੇਖ ਸਕਦੇ। ਤੋ ਇਹ ਕਵੀ ਜੀ ਹੁਣ ਉੱਥੇ ਚਲੇ ਗਏ ਨੇ, ਉੱਥੇ ਕਵੀ ਦੀ ਉਡਾਰੀ ਉੱਥੇ ਪਹੁੰਚ ਗਈ ਭਾਈ ਸੰਤੋਖ ਸਿੰਘ ਜੀ ਦੀ, ਜਿੱਥੇ ਸੰਸਾਰ ਨਹੀਂ ਪਹੁੰਚ ਸਕਦਾ। ਕਹਿੰਦੇ ਗਾਣ ਮਾਨੀਆਂ ਨੇ ਕਿ ਮਣੀਆਂ ਦੇ ਉੱਥੇ ਬੜੇ ਦਿਵਯ ਵਿਵਾਨ ਨੇ, ਜਿਨ੍ਹਾਂ ਵਿੱਚ ਗੁਰੂ ਅਮਰਦਾਸ ਜੀ ਬਹਿ ਕੇ ਜਾ ਰਹੇ ਨੇ। ਐਸਾ ਵਿਮਾਨ ਆਇਆ ਜਿਹਦੇ ਵਰਗਾ ਵਿਮਾਨ ਸੰਸਾਰ ਤੇ ਕੋਈ, ਕਿੰਨਾ ਸੋਹਣਾ ਕਹਿ ਰਹੀ। ਅਸੀਂ ਤਾਂ ਆਪਣੀ ਕਲਪਨਾ ਨਾਲ ਕਹਿ ਸਕਦੇ ਹਾਂ ਵੀ ਉਹ ਮਣੀਆਂ ਦਾ ਹੈ, ਉਹ ਸੋਨੇ ਦਾ ਹੈ, ਪਰ ਉਹ ਸੋਨਾ ਵੀ ਇਹ ਸੰਸਾਰ ਤੋਂ ਪਰੇ ਦਾ ਹੈ। ਆਖੋ ਸ੍ਰੀ ਵਾਹਿਗੁਰੂ, ਇਹ ਸੰਸਾਰ ਦਾ ਸੋਨਾ ਦਾ ਖੋਟਾ ਹੈ, ਉਹ ਸੋਨਾ ਖਰਾ ਸੋਨਾ ਹੈ। ਹਾਂਜੀ, ਉਸ ਵਿਮਾਨ ਦੇ ਉੱਤੇ ਮੇਰੇ ਪਾਤਸ਼ਾਹ, ਮੇਰੇ ਦੀਨ ਦਿਆਲ, ਨਿਮਾਣਿਆਂ ਦੇ ਮਾਣ ਔਰ ਨਿਤਾਣਿਆਂ ਦੇ ਤਾਣ ਤੇ ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ, ਨਿਧਨਿਆਂ ਦੇ ਤਾਣੇ, ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਬੈਠੇ ਹਨ। ਹਾਂਜੀ, ਅੱਜ ਇੰਨੇ ਸੁੰਦਰ ਸਰੂਪ ਲੱਗਦੇ ਹਨ ਮੇਰੇ ਸਤਿਗੁਰੂ, ਵੀ ਕਰੋੜਾਂ ਕਾਮ ਦੇਵ ਵੀ ਉਹਨਾਂ ਦੇ ਸਾਹਮਣੇ ਫਿੱਕੇ ਪੈ ਜਾਂਦੇ। ਦੁਨੀਆਂ ਵਿੱਚ ਸਭ ਤੋਂ ਸੋਹਣਾ ਕਾਮਦੇਵ ਨੂੰ ਮੰਨਿਆ ਗਿਆ, ਦੇਵਤਿਆਂ ਵਿੱਚੋਂ ਸਭ ਤੋਂ ਸੁੰਦਰ ਕਾਮਦੇਵ ਮੰਨਿਆ ਗਿਆ। ਪਰ ਕਾਮਦੇਵ ਇੱਕ, ਕਰੋੜਾਂ ਕਾਮਦੇਵ ਹੋਣ ਤਾਂ ਗੁਰੂ ਅਮਰਦਾਸ ਦੀ ਸੁੰਦਰਤਾ ਦੇ ਬਰਾਬਰ ਨਹੀਂ ਹੋ ਸਕਦਾ, ਉਹਨਾਂ ਦੇ ਚਰਨਾਂ ਦੇ ਇੱਕ ਪੈਰ ਦੇ ਨੋਹ ਦੇ ਬਰਾਬਰ ਵੀ ਨਹੀਂ ਹੋ ਸਕਦਾ। ਹਾਂਜੀ, ਸਭ ਜੈ ਜੈਕਾਰ ਕਰ ਰਹੇ ਨੇ। ਤੋਹੇ ਜਸ ਜੈ ਜੈ ਚੁੰਕਾ ਹੈ, ਪਟਾਂ ਦੇ ਸੋਈਆਂ ਚਾਹੁੰਦਾ ਕਿ ਹੇ ਵਾਹਿਗੁਰੂ ਰਹਿਸ ਕੀ ਹੋ ਸੁਰਦੇਵ। ਸੁਰਦੇਵ ਦੇਵਤਿਆਂ ਦਾ ਵੀ ਵੱਡਾ ਦੇਵਤਾ ਹੈ ਇੰਦਰ, ਉਹ ਹੈਰਾਨ ਹੋ ਗਿਆ ਤੇ ਕਹਿੰਦਾ ਅਮਰਦਾਸ ਸਤਿਗੁਰੂ ਤੁਹਾਡੀ ਜੈ ਹੋਵੇ। ਕਿ ਕਿਵੇਂ ਲਿਖਦੇ ਨੇ ਪਾਠ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਪਟਾਂ ਦੇ ਸਵਈਏ ਕਦੀ ਸਵੇਰੇ ਹਰਿਮੰਦਰ ਸਾਹਿਬ ਆਪਾਂ ਹੁਕਮਨਾਮਾ ਸਿਰ ਪਹਿਲਾਂ ਪੜ੍ਹੇ ਜਾਂਦੇ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ 1385 ਤੋਂ ਲੈ ਕੇ 1409 ਅੰਕ ਤੱਕ ਪਟਾਂ ਦੇ ਸਵਈਏ ਪੜ੍ਹੋ ਕਦੀ। ਕਹਿੰਦੇ ਰਹਿਸ ਕੀ ਆ ਉਸ ਦੇਵ, ਸੁਰ ਮੈਂ ਦੇਵਤਿਆਂ ਦਾ ਰਾਜਾ ਇੰਦਰ ਰਾਜਾ, ਉਹ ਰਹਿਸ ਬੜਾ ਹੈਰਾਨ ਹੋਇਆ ਤੇ ਕਹਿਣ ਲੱਗਾ ਤੋਹੇ ਜਸ ਜੈ ਜੈ ਜੰਪੈ, ਅਸੁਰ ਗਏ ਦੇ ਭਾਗ ਪਾਪ ਤਿੰਨ ਭੀਤਰ ਕੰਪੈ। ਦੇਵਤੇ ਜੈ ਜੈਕਾਰ ਕਰਦੇ ਨੇ, ਰਾਕਸ਼ ਭੱਜ ਗਏ ਨੇ, ਪਾਪੀ ਬੰਦੇ ਦੂਰ ਹੋ ਗਏ ਨੇ, ਪਾਪ ਕੰਬਦੇ ਨੇ ਉਹਨਾਂ ਦੇ, ਪਾਪੀ ਤੇਰੇ ਨੇੜੇ ਨਹੀਂ ਜਾ ਸਕਦੇ। ਸਤਸੰਗ ਜੀ, ਰੱਬ ਤੇ ਸਾਡੇ ਅੰਦਰ ਹੈ ਪਰ ਸਾਡੇ ਪਾਪ ਸਾਨੂੰ ਵਾਰ ਵਾਰ ਘੁਮਾਈ ਜਾਂਦੇ ਨੇ, ਸਾਡੇ ਪਾਪ ਹੀ ਸਾਨੂੰ ਇਸ ਮੰਦਰ ਚ ਵੜਨ ਨਹੀਂ ਦਿੰਦੇ। ਇਹ ਕਾਇਆ ਮਹਿਲ ਮੰਦਰ ਘਰ ਹਰ ਕਾ, ਸਾਡੇ ਅੰਦਰ ਵਾਹਿਗੁਰੂ ਗੁਰੂ ਅਮਰਦਾਸ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਜੋਤ ਹੈ, ਪਰ ਅਸੀਂ ਉਹ ਪਛਾਣ ਨਹੀਂ ਸਕਦੇ ਕਿਉਂਕਿ ਸਾਡੇ ਪਾਪਾਂ ਨੇ ਸਾਡੀ ਬਿਰਤੀ ਬਾਹਰ ਮੁਖੀ ਕੀਤੀ ਹੋਈ ਹੈ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਜੈ ਜੈਕਾਰ ਹੋ ਰਹੀ ਹੈ। ਹਾਂਜੀ, ਸਤਿਗੁਰਾਂ ਦੇ ਦਰਸ਼ਨ ਕਰ ਕਰਕੇ ਦੇਵਤੇ ਪ੍ਰਸੰਨ ਹੁੰਦੇ, ਕਹਿੰਦੇ ਭਾਗ ਸਾਡੇ, ਆਹੋ ਭਾਗ ਮੇਰੇ ਪ੍ਰਭੂ ਦਰਸ਼ ਪਾਏ। ਧੰਨ ਭਾਗ ਸਾਡੇ, ਅੱਜ ਸਾਨੂੰ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਹੋ ਰਹੇ ਨੇ। ਹਾਂਜੀ, ਸਾਰੇ ਦੇਵਤੇ ਫੁੱਲਾਂ ਦੀ ਵਰਖਾ ਕਰ ਰਹੇ, ਗੁਰੂ ਅਮਰਦਾਸ ਦਾ ਵਿਮਾਨ ਚੁੱਕ ਕੇ ਲੈ ਤੁਰੇ ਨੇ। ਹਾਂਜੀ, ਵਿੱਚ ਗੁਰੂ ਅਮਰਦਾਸ ਜੀ ਬਿਰਾਜਮਾਨ ਹਨ। ਹਾਂਜੀ, ਅਨੇਕਾਂ ਤਰ੍ਹਾਂ ਦੇ ਮੰਗਲ ਉਹ ਗਾ ਰਹੇ ਨੇ, ਖੁਸ਼ੀ ਦੇ ਗੀਤ ਗਾ ਰਹੇ ਨੇ। ਹਾਂਜੀ, ਇਸ ਤਰ੍ਹਾਂ ਸਾਰੇ ਖੁਸ਼ੀ ਖੁਸ਼ੀ ਗੁਰੂ ਸਾਹਿਬ ਦਾ ਵਿਵਾਨ ਲੈ ਕੇ ਸੱਚਖੰਡ ਨੂੰ ਜਾਂਦੇ ਨੇ। ਹੁਣ ਇਹਨਾਂ ਦੇਵਤਿਆਂ ਦੀ ਵੀ ਸਾਸ ਦੀ ਸੱਚਖੰਡ ਤੱਕ ਪਹੁੰਚ ਨਹੀਂ ਹੈ, ਇਹ ਆਪਣੀਆਂ ਆਪਣੀਆਂ ਪੁਰੀਆਂ ਤੱਕ ਜਾ ਸਕਦੇ ਨੇ, ਜਿੱਥੋਂ ਤਿੱਥੋਂ ਤੱਕ ਜਾ ਸਕਦੇ ਨੇ, ਉੱਥੋਂ ਤਾਂ ਇਹ ਗੁਰੂ ਸਾਹਿਬ ਦੇ ਨਾਲ ਜਾਂਦੇ ਨੇ, ਜਿੱਥੇ ਇਹਨਾਂ ਦੀ ਹੱਦ ਖਤਮ ਹੋ ਜਾਂਦੀ ਉੱਥੋਂ ਵਾਪਸ ਮੁੜ ਆਉਂਦੇ ਨੇ, ਕਿਉਂਕਿ ਸੱਚਖੰਡ ਵਿੱਚ ਤਾਂ ਵਸੈ ਨਿਰੰਕਾਰ, ਉੱਥੇ ਤਾਂ ਨਿਰੰਕਾਰ ਹੀ ਦਾ ਵਾਸਾ ਹੈ, ਉੱਥੇ ਆਕਾਰ ਵਾਲੇ ਦੇਵਤੇ ਨਹੀਂ ਜਾ ਸਕਦੇ। ਆਖੋ ਸ੍ਰੀ ਵਾਹਿਗੁਰੂ, ਸੱਚਖੰਡ 'ਚ ਬ੍ਰਹਮਾ ਵੀ ਨਹੀਂ ਜਾ ਸਕਦਾ, ਸੱਚਖੰਡ 'ਚ ਸ਼ਿਵ ਜੀ ਵੀ ਨਹੀਂ ਜਾ ਸਕਦਾ, ਸੱਚਖੰਡ ਵਿੱਚ ਵਿਸ਼ਨੂੰ ਵੀ ਨਹੀਂ ਜਾ ਸਕਦਾ, ਸੱਚਖੰਡ ਵਿੱਚ ਕੋਈ ਇੰਦਰ ਆਦਿਕ ਦੇਵਤੇ ਨਹੀਂ ਜਾ ਸਕਦੇ, ਉਹਨਾਂ ਦੀਆਂ ਆਪਣੀਆਂ ਪੁਰੀਆਂ, ਇੰਦਰ ਦੀ ਇੰਦਰਪੁਰੀ ਹੈ, ਸ਼ਿਵ ਦੀ ਸ਼ਿਵਪੁਰੀ ਹੈ, ਬ੍ਰਹਮਾ ਦੀ ਬ੍ਰਹਮਾਪੁਰੀ ਹੈ, ਉੱਥੋਂ ਉੱਥੋਂ ਤੱਕ ਅੱਪੜਦੇ ਨੇ, ਉਸ ਤੋਂ ਅੱਗੇ ਗੁਰੂ ਸਾਹਿਬ ਆਪ ਜਾਂਦੇ ਨੇ। ਹਾਂਜੀ, ਉੱਥੋਂ ਨਮਸਕਾਰਾਂ ਕਰ ਕਰਕੇ ਉੱਥੋਂ ਹੀ ਖੜ ਜਾਂਦੇ ਨੇ, ਦੇਖਦੇ ਰਹਿੰਦੇ ਨੇ ਗੁਰੂ ਸਾਹਿਬ ਦਾ ਵਿਮਾਨ ਹੋਰ ਉੱਪਰ ਹੋਰ ਉੱਪਰ ਹੋਰ ਉੱਪਰ ਜਾ ਰਿਹਾ। ਹਾਂਜੀ, ਜਿਹੜਾ ਸਭ ਤੋਂ ਉੱਪਰ ਹੈ ਉਹ ਬੈਕੁੰਠ ਹੈ, ਪਰਮ ਧਾਮ ਹੈ, ਸੱਚਖੰਡ ਹੈ, ਜਿੱਥੇ ਮਹਾਰਾਜ ਸਾਹਿਬ ਦਾ ਵਾਸਾ ਹੈ। ਸੁਖ ਮਹਿਲ ਜਾਂ ਕੇ ਉੱਚ ਦੁਆਰੇ, ਤਾਂ ਮੈਂ ਵਾਸੈ ਭਗਤ ਪਿਆਰੇ, ਉਹ ਸਭ ਤੋਂ ਉੱਚਾ ਸੱਚਖੰਡ, ਅਕਾਲ ਪੁਰਖ ਦੇ ਪਿਆਰਿਆਂ ਭਗਤਾਂ ਦਾ ਵਾਸਾ ਉੱਥੇ ਹੈ, ਬਾਕੀ ਸਭ ਥੱਲੇ ਰਹਿ ਜਾਂਦੇ ਦੇਵੀ ਦੇਵਤੇ। ਇਸ ਕਰਕੇ ਸਾਧ ਸੰਗਤ ਜੀ, ਗੁਰੂ ਕੇ ਸਿੱਖ ਨੂੰ ਦੇਵੀ ਦੇਵਤਿਆਂ ਦੀ ਪੂਜਾ ਕਰਨ ਦਾ ਹੁਕਮ ਨਹੀਂ ਹੈ, ਨਿੰਦਾ ਨਹੀਂ ਕਰਦੇ, ਪੂਜਾ ਵੀ ਨਹੀਂ ਕਰਦੇ, ਪੂਜਾ ਨਹੀਂ ਕਰਦੇ ਕਿਉਂਕਿ ਉਹ ਅਕਾਲ ਪੁਰਖ ਨਾਲ ਜੁੜ ਚੁੱਕੇ, ਜਿਹੜਾ ਸਭ ਤੋਂ ਵੱਡਾ ਹੈ। ਇਹ ਭੇਦ ਹੈ, ਇਹ ਸਤਸੰਗ ਵਿੱਚ ਜਾ ਕੇ ਆਉਂਦਾ। ਅੱਜ ਕੱਲ੍ਹ ਆਪਾਂ ਜ਼ਿਆਦਾ ਨਿੰਦਾ ਕਰਨ ਲੱਗ ਜਾਂ ਪੂਜਾ ਕਰਨ ਲੱਗ ਜਾਂ। ਗੁਰੂ ਕੇ ਸਿੱਖ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਕਿਸੇ ਦੀ ਨਿੰਦਾ ਵੀ ਨਹੀਂ ਕਰਨੀ, ਕਿਸੇ ਦੀ ਪੂਜਾ ਵੀ ਨਹੀਂ ਕਰਨੀ, ਆਪਾਂ ਹੋਰ ਹੋਰ ਉੱਪਰ ਜਾਣਾ, ਬਸ ਉਹ ਉੱਥੇ ਪਹੁੰਚਣਾ ਜਿੱਥੇ ਗੁਰੂ ਨਾਨਕ ਦੇ ਚਰਨ ਹਨ। ਇਹ ਖੇਡ ਅੰਦਰਲੀ ਹੈ, ਕਵੀ ਰਾਜ ਭਾਈ ਸੰਤੋਖ ਸਿੰਘ ਜੀ ਬਾਹਰੋਂ ਸਮਝਾ ਰਹੇ ਨੇ, ਕਿਉਂਕਿ ਸਾਨੂੰ ਸਮਝ ਸਮਝਾਉਣ ਲਈ ਬਾਹਰਲੇ ਪ੍ਰਮਾਣ ਦਿੱਤੇ ਹੈ। ਜਿਵੇਂ ਗੁਰੂ ਸਾਹਿਬ ਨੇ ਸਾਨੂੰ ਆਤਮਾ ਨੂੰ ਇਸਤਰੀ ਦੇ ਪਰਮਾਤਮਾ ਨੂੰ ਪਤੀ, ਉਹਦਾ ਵਿਆਹ ਕਰਨ ਲਈ ਲਾਵਾਂ ਲਿਖੀਆਂ ਨੇ ਚਾਰ, ਪਰ ਬਾਹਰਲੀ ਮਿਸਾਲ ਵੀ ਦਿੱਤੀ ਵੀ ਇੱਦਾਂ ਪਤੀ ਪਤਨੀ ਦੇ ਫੇਰੇ ਹੁੰਦੇ, ਇੱਦਾਂ ਉਹਨਾਂ ਦਾ ਪਿਆਰ ਹੁੰਦਾ, ਐਗਜੈਂਪਲ ਦੇ ਕੇ ਅੰਦਰ ਲੈ ਜਾਣ। ਇਹ ਤਾਂ ਇਹ ਦੇਵੀ ਦੇਵਤਿਆਂ ਦੀ ਬਾਹਰਲੀ ਐਗਜੈਂਪਲ ਸਮਝਾ ਕੇ ਅੰਦਰ ਦੀ ਗੱਲ ਸਮਝਾ ਰਹੇ ਹੈ ਕਿ ਉੱਥੇ ਜਿੱਥੇ ਗੁਰੂ ਸਾਹਿਬ ਦਾ ਸੱਚਖੰਡ ਹੈ, ਗੁਰੂ ਸਾਹਿਬ ਦੀ ਅਵਸਥਾ ਹੈ, ਉੱਥੇ ਦੇਵੀ ਦੇਵਤਿਆਂ ਦੀ ਅਵਸਥਾ ਨਹੀਂ ਹੈ। ਇਹ ਸਭ ਥੱਲੇ ਇਹ ਭੌਤਿਕ ਪਦਾਰਥਾਂ ਦੇ ਵਿੱਚ, ਜਿਵੇਂ ਸੂਰਜ ਹੈ, ਚੰਦਰਮਾ ਹੈ, ਇਹ ਮਾਇਆ ਦਾ ਸਾਰਾ, ਕਿਉਂਕਿ ਇਹ ਸਾਰੇ ਦੇਵਤੇ ਮਾਇਆ ਦਾ ਹੀ ਰੂਪ ਨੇ। ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਸੰਸਾਰੀ ਬ੍ਰਹਮਾ ਹੈ, ਭੰਡਾਰੀ ਵਿਸ਼ਨੂੰ ਹੈ, ਅਤੇ ਦੀਵਾਨ ਜਿਹਦੀ ਆਦਤ ਹੈ ਬਾਣ ਸੁਭਾਅ ਹੈ ਲੈ ਕਰਨ ਦੀ ਸ਼ਿਵ ਜੀ, ਉਹ ਤਾਮਸੀ ਬਿਰਤੀ ਵਾਲਾ, ਉਹ ਵੀ ਮਾਇਆ ਦੇ ਪੁੱਤਰ ਨੇ। ਉਹ ਮਾਇਆ ਸੂਪ ਹੀ ਵਿਆਹੀ, ਮੈਨੇ ਪ੍ਰੈਗਨੈਂਟ ਹੋਈ, ਉਹਨੇ ਬੱਚਾ ਦਿੱਤਾ, ਜਨਮ ਦਿੱਤਾ ਤਿੰਨ ਬੱਚਿਆਂ ਨੂੰ, ਇੱਕ ਸੰਸਾਰੀ ਸੀ ਰਜੋਗੁਣ, ਇੱਕ ਭੰਡਾਰੀ ਸੀ ਸਤੋਗੁਣ, ਇੱਕ ਲੈਣ ਕਰਨ ਵਾਲਾ ਸੀ ਤਮੋਗੁਣ, ਬ੍ਰਹਮਾ ਵਿਸ਼ਨੂੰ ਸ਼ਿਵ ਜੀ। ਉਹ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਸੇਵਕ ਹਨ ਸਾਰੇ, ਇਸ ਕਰਕੇ ਆਪਣੇ ਆਪਣੇ ਸਥਾਨਾਂ ਤੋਂ ਨਮਸਕਾਰਾਂ ਕਰਕੇ ਪਿੱਛੇ ਮੁੜ ਆਏ ਹਨ।
ਸਚਿਤ ਭੇ ਸਤਿਗੁਰੂ ਉਦਾਰਾ
ਮਹਾਰਾਜ ਆਪਣੇ ਸਚਖੰਡ ਜਾ ਪਹੁੰਚੇ ਹਨ।
ਪਰਮ ਜੋਤ ਮਹਿ ਜੋਤ ਸਮਾਨੀ
ਉਸ ਪਰਮ ਜੋਤ ਅਕਾਲ ਪੁਰਖ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਦੀ ਜੋਤ ਸਮਾ ਗਈ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤ ਕੁਰਬਾਨ ਸੂਰਜ ਕਿਰਨ ਮਿਲੈ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ। ਹਾਂਜੀ ਗੋਇੰਦਵਾਲ ਸਾਹਿਬ ਹਜ਼ਾਰਾਂ ਸਿੱਖ ਇਕੱਠੇ ਹੋਏ ਇਸਤਰੀ ਪੁਰਸ਼ ਗਰੀਬ ਅਮੀਰ ਹਿੰਦੂ ਮੁਸਲਮਾਨ ਬ੍ਰਾਹਮਣ ਖੱਤਰੀ ਵੈਸ ਸ਼ੂਦਰ ਸਭ ਜਾਤਾਂ ਦੇ ਸਭ ਵਰਨਾਂ ਦੇ ਸਿੱਖ ਸਾਰੇ ਪਾਸਿਓਂ ਆਏ ਨੇ ਦਰਸ਼ਨਾਂ ਲਈ। ਹਾਂਜੀ ਧੰਨ ਗੁਰੂ ਅਮਰਦਾਸ ਧੰਨ ਗੁਰੂ ਅਮਰਦਾਸ ਧੰਨ ਗੁਰੂ ਅਮਰਦਾਸ ਸਭ ਦੀ ਰਸਨਾ ਕਹਿ ਰਹੀ ਹੈ। ਹਾਂਜੀ ਵਿਆਸਾ ਦਾ ਜਲ ਗਾਗਰਾਂ ਚ ਭਰ ਭਰ ਕੇ ਸਿੱਖਾਂ ਨੇ ਲਿਆਂਦਾ ਬੋਲੀ ਸਾਹਿਬ ਦੇ ਵਿੱਚੋਂ ਗਾਗਰਾਂ ਭਰ ਕੇ ਲਿਆਂਦੀਆਂ। ਹਾਂਜੀ ਬਾਬਾ ਮੋਹਰੀ ਜੀ ਬਾਬਾ ਮੋਹਨ ਜੀ ਗੁਰੂ ਰਾਮਦਾਸ ਜੀ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਬਾਬਾ ਆਨੰਦ ਜੀ ਬਾਬਾ ਅਰਜਾਨੀ ਮੱਲ ਜੀ ਬਾਬਾ ਅਰਥਮੱਲ ਜੀ ਬਾਬਾ ਸੁੰਦਰ ਜੀ ਬਾਬਾ ਸੰਸ ਰਾਮ ਜੀ ਗੁਰੂ ਕੇ ਪੁੱਤਰਾਂ ਪੋਤਰਿਆਂ ਗੁਰੂ ਕੇ ਸਿੱਖਾਂ ਨੇ ਭਾਈ ਬੱਲੂ ਜੀ ਵਰਗਿਆਂ ਨੇ ਸੈਂਕੜੇ ਸਿੱਖਾਂ ਨੇ ਆਪਣੇ ਹੱਥ ਲਾਏ ਕੋਈ ਜਲ ਲੈ ਕੇ ਆ ਰਿਹਾ ਕੋਈ ਮਹਾਰਾਜ ਨੂੰ ਦਹੀਂ ਦੇ ਨਾਲ ਮਾਲ ਰਿਹਾ ਕੋਈ ਪਾਤਸ਼ਾਹ ਜੀ ਦੇ ਉੱਤੇ ਕੇਸਰ ਚੰਦਨ ਵਧੀਆ ਵਧੀਆ ਸੁਗੰਧੀਆਂ ਲਾ ਰਿਹਾ ਸ੍ਰੀ ਗੁਰੂ ਅਮਰਦਾਸ ਦੇ ਪਵਿੱਤਰ ਪਾਵਨ ਸ਼ੁੱਧ ਸਰੂਪ ਨੂੰ ਸਰੀਰ ਨੂੰ ਸਿੱਖ ਇਸ਼ਨਾਨ ਕਰਾ ਰਹੇ ਨੇ। ਹਾਂਜੀ
ਸਤਿਗੁਰੂ ਰਾਮਦਾਸ ਤਬ ਲਾਗੇ
ਇਸ਼ਨਾਨ ਵਾਸਤੇ ਸਾਰੇ ਗੁਰੂ ਰਾਮਦਾਸ ਜੀ ਆਪ ਆਪਣੇ ਹੱਥੀਂ ਇਸ਼ਨਾਨ ਕਰਾਉਂਦੇ ਨੇ ਗੁਰੂ ਰਾਮਦਾਸ ਜੀ ਬਾਬਾ ਬੁੱਢਾ ਜੀ ਤੇ ਬੜੇ ਬੜੇ ਮਹਾਂਪੁਰਸ਼ ਗੁਰੂ ਸਾਹਿਬ ਦੇ ਪੁੱਤਰ ਬਾਬਾ ਮੋਹਰੀ ਜੀ ਪੋਤਰੇ ਪੜਪੋਤਰੇ ਬਹੁਤ ਵੱਡਾ ਪਰਿਵਾਰ ਹੈ ਸੇਵਾ ਕਰ ਰਹੇ ਨੇ। ਹਾਂਜੀ
ਪੁੱਤਰ ਮੋਹਰੀ ਔਰ ਅਨੁਰਾਗੇ
ਬਾਬਾ ਮੋਹਰੀ ਜੀ ਬੜੇ ਵਿਰਾਗ ਨਾਲ ਆਪਣੇ ਗੁਰਦੇਵ ਪਿਤਾ ਦੇ ਸਰੀਰ ਨੂੰ ਇਸ਼ਨਾਨ ਕਰਾ ਰਹੇ ਨੇ।
ਭਾਈ ਸਾਹਿਬ ਬੁੱਢਾ ਮਿਲ ਕੇ
ਭਾਈ ਸਾਹਿਬ ਭਾਈ ਬੁੱਢਾ ਜੀ ਬ੍ਰਹਮ ਗਿਆਨੀ ਉਹਨਾਂ ਨੂੰ ਸਭ ਤੋਂ ਮੋਹਰੀ ਮੰਨਿਆ ਜਾਂਦਾ ਸੀ ਗੁਰੂ ਘਰ ਵਿੱਚ ਉਹ ਖੁਦ ਗੁਰੂ ਅਮਰਦਾਸ ਨੂੰ ਇਸ਼ਨਾਨ ਕਰਾ ਰਹੇ ਨੇ। ਹਾਂਜੀ
ਸੇਵਕ ਬੱਲੂ
ਔਰ ਮਹਾਰਾਜ ਦਾ ਗੜਵਈ ਭਾਈ ਬੱਲੂ ਕੈਸੀ ਪਵਿੱਤਰ ਆਤਮਾ ਸੀ ਬਾਈ ਸਾਰੇ ਸਿੱਖ ਸਾਧ ਚੁਬਾਰੇ ਦੇ ਖੜੇ ਪੈਰ ਦੀ ਸੇਵਾ ਕਰਦਾ ਆਲ ਸਿੰਘ ਦੇ ਨੇੜੇ ਆਈ ਅੱਧੀ ਰਾਤ ਨੂੰ ਗੁਰੂ ਅਮਰਦਾਸ ਆਵਾਜ਼ ਮਾਰ ਲੈਂਦੇ ਸੀ ਬੱਲੂ ਪਤਾ ਕਰ ਕੀ ਗੱਲ ਉਸੇ ਵੇਲੇ ਤੋੜੇ ਸੱਤ ਵਜੇ ਉਹਨੇ ਕਦੀ ਸੌਂ ਕੇ ਨਹੀਂ ਵੇਖਿਆ ਇਹੋ ਜਿਹਾ ਸਿੱਖ ਸੀਗਾ ਜਿਹੜਾ ਗੁਰੂ ਸਾਹਿਬ ਦਾ ਗੜਵਈ ਸੀਗਾ। ਧੰਨ ਭਾਈ ਬੱਲੂ ਜੀ ਅੱਜ ਆਪਣੇ ਗੁਰਦੇਵ ਦੇ ਸਰੀਰ ਦੀ ਅੰਤਮ ਸੇਵਾ ਕਰ ਰਹੇ ਨੇ। ਹਾਂਜੀ ਗੁਰੂ ਪਾਤਸ਼ਾਹ ਦੇ ਸਰੀਰ ਨੂੰ ਇਸ਼ਨਾਨ ਇਹਨਾਂ ਮਹਾਂਪੁਰਸ਼ਾਂ ਨੇ ਬਾਬਾ ਬੁੱਢਾ ਜੀ ਭਾਈ ਬੱਲੂ ਜੀ ਭਾਈ ਮੋਹਰੀ ਜੀ ਗੁਰੂ ਰਾਮਦਾਸ ਜੀ ਸਾਰੇ ਲੱਗੇ ਨੇ ਗੁਰੂ ਅਰਜਨ ਦੇਵ ਜੀ ਵੀ ਉਦੋਂ ਸਾਧ ਸੰਗਤ ਜੀ 11 ਕਿਸਾਨਾਂ ਦੇ ਸਨ ਉਹ ਵੀ ਆਪਣੇ ਨਾਨਾ ਜੀ ਦੇ ਉਸ ਇਸ਼ਨਾਨ ਦੇ ਮੇਰੇ ਕੋਲ ਖੜੇ ਹਨ। ਹਾਂਜੀ ਸਤਿਗੁਰਾਂ ਨੂੰ ਇਸ਼ਨਾਨ ਕਰਾ ਕੇ ਬੜਾ ਸੁੰਦਰ ਚੋਲਾ ਪਵਾਇਆ ਸਨ ਛੋਟੀ ਦਸਤਾਰ ਪਾਤਸ਼ਾਹ ਸਜਾਉਂਦੇ ਸਨ ਉਦੋਂ ਹੀ ਉਹਨਾਂ ਨੂੰ ਸਰਾ ਕੇ ਤੇ ਫਿਰ ਵਿਮਾਨ ਮਹਾਰਾਜ ਦਾ ਸਪਾਇਆ ਫਟਾ ਜਿਹਨੂੰ ਕਹਿੰਦੇ ਆਪਾਂ ਉਹਦੇ ਤੇ ਸਤਿਗੁਰੂ ਜੀ ਨੂੰ ਲਟਾਇਆ ਬਿਰਾਜਮਾਨ ਕੀਤਾ। ਹਾਂਜੀ ਤੇ ਫਿਰ ਇਹ ਜਿਹੜਾ ਮਹਾਰਾਜ ਦਾ ਵਿਮਾਨ ਚਾਰ ਸਿੱਖਾਂ ਨੇ ਚੁੱਕਿਆ ਬਾਬਾ ਮੋਹਰੀ ਜੀ ਬਾਬਾ ਬੁੱਢਾ ਜੀ ਗੁਰੂ ਰਾਮਦਾਸ ਜੀ ਤੇ ਭਾਈ ਬੱਲੂ ਜੀ ਹਾਂਜੀ ਹੋਰ ਵੀ ਸਿੱਖ ਨਾਲ ਮੋਢਾ ਲਾਉਣ ਲਈ ਵਾਰੀ ਵਾਰੀ ਆਈ ਜਾਂਦੇ ਨੇ ਪਾਤਸ਼ਾਹ ਨੂੰ ਮੋਢਾ ਲਾਉਂਦੇ ਨੇ ਤੇ ਸ਼ਬਦ ਬੈਰਾਗ ਦੇ ਪੜ੍ਹਦੇ ਨੇ ਕੀਰਤਨ ਕਰਦੇ ਹੋਏ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਗੁਰਦੇਵ ਨੂੰ ਮੋਢਿਆਂ ਤੇ ਚੁੱਕ ਕੇ ਚੁਬਾਰਾ ਸਾਹਿਬ ਤੋਂ ਇਹ ਸੰਗਤਾਂ ਤੁਰ ਪਈਆਂ। ਹਾਂਜੀ ਸਾਧ ਸੰਗਤ ਜੀ ਸਿੱਖਾਂ ਨੇ ਸੰਖ ਰਣ ਸਿੰਘੇ ਢੋਲਕੀਆਂ ਛੈਣੇ ਵਜਾਏ ਨੇ। ਹਾਂਜੀ
ਰਾਜਾ
ਫੁੱਲਾਂ ਦੀ ਵਰਖਾ ਹੋ ਰਹੀ ਹੈ। ਗੁਰੂ ਸਾਹਿਬ ਪਾਤਸ਼ਾਹ ਦੇ ਪਾਤਸ਼ਾਹ ਜਾ ਰਹੇ ਨੇ ਦੀਨ ਦੁਨੀਆਂ ਦੇ ਮਾਲਕ ਸਾਧ ਸੰਗਤ ਜੀ ਗੁਰੂ ਅਮਰਦਾਸ ਕੀ ਇਕੱਠ ਕਥਾ ਹੈ। ਇੱਕ ਜੀ ਕਸ ਕਹੀ ਨਾ ਜਾਈ ਸਾਡੀ ਜੀਵ ਇੱਕ ਹੈ। ਜੇ ਕਰੋੜਾਂ ਜੀਵਾਂ ਹੋਣ ਤੇ ਗੁਰੂ ਅਮਰਦਾਸ ਦੀ ਉਸਤਤ ਕਰੀਏ ਤਾਂ ਵੀ ਪੂਰੀ ਨਹੀਂ ਪੈ ਸਕਦੀ। ਹਾਂਜੀ ਗੁਰੂ ਅਮਰਦਾਸ ਦੇ ਪੋਤਰੇ ਬਾਬਾ ਸੰਸ ਰਾਮ ਜੀ, ਬਾਬਾ ਸੁੰਦਰ ਜੀ, ਬਹੁਤ ਵੱਡਾ ਪਰਿਵਾਰ, ਪੜਪੋਤਰੇ ਸਭ ਆਏ ਹਨ। ਹਾਂਜੀ ਸੀਸ ਦੇ ਚੌਰ ਚੁਲਾਉਂਦੇ ਜਾ ਰਹੇ ਨੇ। ਹਾਂਜੀ ਸ਼ਬਦ ਰਬਾਬੀ ਕੀਰਤਨ ਕਰਦੇ ਜਾ ਰਹੇ ਨੇ। ਹਾਂਜੀ ਜਿਵੇਂ ਵੇਦਾਂ ਦੀ ਧੁਨੀ ਹੁੰਦੀ ਹੈ ਏਦਾਂ ਮਹਾਰਾਜ ਦੀ ਬਾਣੀ ਦੀ ਧੁਨੀ ਗੁਰੂ ਕੇ ਸਿੱਖ ਪੜ੍ਹਦੇ ਜਾ ਰਹੇ ਨੇ। ਕੋਈ ਜਪਜੀ ਸਾਹਿਬ ਪੜ੍ਹ ਰਿਹਾ, ਕੋਈ ਗੁਰੂ ਅਮਰਦਾਸ ਦੀ ਬਾਣੀ ਆਨੰਦ ਸਾਹਿਬ ਪੜ੍ਹ ਰਿਹਾ, ਤੇ ਕੋਈ ਢੋਲਕੀ ਵਜਾ ਕੇ ਕੀਰਤਨ ਕਰ ਰਿਹਾ, ਕੋਈ ਰਬਾਬ ਵਜਾ ਰਿਹਾ, ਤੇ ਪਿਆਰ ਨਾਲ ਸਿੱਖ ਬਾਣੀ ਦਾ ਰੂਪ ਹੀ ਹੋ ਗਏ ਨੇ। ਵੈਰਾਗਮਈ ਸ਼ਬਦ ਪੜ੍ਹਦੇ ਗੁਰੂ ਅਮਰਦਾਸ ਗੁਰਦੇਵ ਪਿਤਾ ਨੂੰ ਅੰਤਮ ਵਿਦਾਇਗੀ ਦੇ ਰਹੇ ਨੇ। ਵਰਤਾਰਾ ਸੀ ਸ੍ਰੀ ਗੋਇੰਦਵਾਲ ਸਾਹਿਬ ਬਿਆਸਾ ਦੇ ਕੰਢੇ ਤੇ ਸੰਗਤਾਂ ਪਹੁੰਚ ਗਈਆਂ। ਖੁੱਲਾ ਦਰਿਆ ਦਾ ਕਿਨਾਰਾ, ਬੜੀ ਸਾਫ ਸੁਥਰੀ ਜਗ੍ਹਾ, ਰੇਤੇ ਦੇ ਵਿੱਚ ਬੜੀਆਂ ਸੁੰਦਰ ਚੰਦਨ ਦੀਆਂ ਲੱਕੜਾਂ ਲਿਆਂਦੀਆਂ ਗਈਆਂ। ਉਹਦੇ ਨਾਲ ਮਹਾਰਾਜ ਸਾਹਿਬ ਜੀ ਦਾ, ਸੱਚੇ ਪਾਤਸ਼ਾਹ ਗੁਰੂ ਅਮਰਦਾਸ ਦਾ ਸਸਕਾਰ ਸੰਗਤਾਂ ਨੇ ਕੀਤਾ। ਬਾਬਾ ਮੋਹਰੀ ਜੀ ਨੇ ਆਪਣੇ ਪਿਤਾ ਜੀ ਨੂੰ ਅੰਤਮ ਅਗਨੀ ਦਿਖਾਈ ਹੈ। ਉਸ ਤੋਂ ਬਾਅਦ ਸਾਰੇ ਬੈਰਾਗ ਵਿੱਚ ਆ ਕੇ ਵਾਪਸ ਬੋਲੀ ਸਾਹਿਬ ਇਸ਼ਨਾਨ ਕੀਤਾ ਅਤੇ ਗੁਰੂ ਰਾਮਦਾਸ ਜੀ ਨੇ ਸਭ ਸੰਗਤਾਂ ਨੂੰ ਭਾਣਾ ਮੰਨਣ ਦਾ ਉਪਦੇਸ਼ ਦਿੱਤਾ। ਹੁਣ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਦੀ ਕਥਾ ਸ਼ੁਰੂ ਹੋਣੀ ਹੈ। ਆਪਾਂ ਕੱਲ੍ਹ ਤੋਂ ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਗੁਰੂ ਪਿਤਾ ਜੀ ਦੀ ਕਥਾ ਦਾ ਆਨੰਦ ਮਾਣੀਏ ਜੀ। ਸੋ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਅੱਗੇ ਇਸੇ ਤਰ੍ਹਾਂ ਗੁਰੂ ਆਪਣਾ ਜਸ ਕਰਾਉਂਦੇ ਰਹਿਣ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰਥ ਅਗੰਮ ਪੂਰਨ ਮੋਹੇ ਮਾਇਆ ਤਾਰ, ਅੰਧਕੂਪ ਮਹਾਂਪਿਆਰ ਨਾਨਕ ਪਾਰਤਾ, ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਤਰੇ ਪਾਲ, ਜੋ ਸ਼ਰਧਾ ਕਰ ਸੇਵਨ ਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।